वाहे गुरु जी, तेरी शरण मेरे दीन दयाल सुख साथ बहुते, मैं एक ना जानिया मैं मूर्ख किश दी जय, प्रणवत नानक सुन मेरे साहिबा, डुबदा पत्थर ली जाए, तेरे कमन कमन गुण कह कह गावा, तू साहिब गुणी निधाना, तुमरी महिमा वर्ण न साकों, तू ठाकुर ऊच भगवान। वाहे गुरु जी, क्या पढ़ी है क्या गुणी है, क्या वेद पुराना सुनिया, पढ़े सुने क्या होई, जाओ सहज न मिलो सोई, क्या पढ़ी है क्या गुणी है, क्या वेद पुराना सुनिया, पढ़े सुने क्या होई, जो सहज न मिलो सोई, हर का नाम न जप सगवारा, क्या सोचे बारंबार रहाओ, तुम दियारे दीपक चहिए, एक बस्ते अगोचर लहिए, बस्ते अगोचर पाई, घट दीपक रहा सुमाई, कह कबीर अब जानिया, जब जानिया तो मन मानिया, मन माने लोग ना पतीजै, ना पतीजै तो क्या कीजै, मन माने लोग ना पतीजै, ना पतीजै तो क्या कीजै। गुरसवारी सन्मान योग सत्संग जियो, सत्कार सहत फतेह प्रवान करो जी। वाहिगुरु जी का खालसा, वाहिगुरु जी की फतेह। अज दा फरमान हुक्म कबीर साहब जी का उच्चारण किया होया है, आपने सरवण किया है। कबीर साहब जी दे श्री गुरु ग्रंथ साहब विच 534 शब्द हैं। अमृत नाल भरपूर हैं उन्हां दे सलोक, उन्हां दे शब्द, उन्हां दा जो अनुभव है ये सच है, वो वाकया ही उस अवस्था विच पहुंचे ने और उतों ही बोल रहे ने। अब तो जाए चढ़े सिंघासन, मिल है सारंग पानी, राम कबीरा एक भये हैं, कोई न सकै पछानी। हुण कोई परमात्मा नूं मिलिया होवे, इत समझो कोई मिलिया होवे, किसे ने वेख्या होवे, बैठ के गल्लां कीतियां होण, अपनत होवे, ते कोई ओ बंदा उस दियां गल्लां सुनावे जिसने वेख्या ते नहीं, सिर्फ उस दे बारे सुने हैं, ते विद्या दे बल नाल बना बना के उस दियां गल्लां दसे, ते जेड़ा जानदा उस ते हसदा है। ਸੁਣਾ ਰਿਹਾ ਉਸ ਨੂੰ ਜਿਸ ਨੇ ਵੇਖੇ ਹੈ, ਜਿਸ ਨੇ ਜਾਣੇ ਹੈ, ਜਿਸ ਦਾ ਅਨੁਭਵ ਹੈ, ਤੇ ਸੁਣਾ ਰਿਹਾ ਉਹ ਜਿਸ ਨੇ ਵੇਖਿਆ ਹੀ ਕੁਛ ਨਹੀਂ। ਇਹ ਫਰਕ ਸਮਝ ਲੈਣਾ। ਪੰਡਿਤ ਪਰਮਾਤਮਾ ਦੇ ਸੰਬੰਧ ਵਿੱਚ ਕੁਛ ਕਹਿੰਦਾ, ਵੇਖਿਆ ਕੁਛ ਨਹੀਂ, ਪਰ ਗਿਆਨੀ ਪੁਰਸ਼ ਪਰਮਾਤਮਾ ਦਾ ਆਨੰਦ ਮਾਣਦਾ। ਪੰਡਤਾਈ ਤੇ ਉਹ ਹੱਸਦਾ ਹੈ ਕਿ ਪੰਡਿਤ ਕੀ ਕਰ ਰਹੇ ਹੈ। ਇਸੇ ਲਈ ਕਹਿ ਦਿੱਤਾ, ਪੰਡਿਤ ਲੋਕਾਂ ਕਾ ਵਿਵਹਾਰ, ਇਹਨਾਂ ਦਾ ਤੇ ਵਿਵਹਾਰ ਹੈ ਕੇਵਲ, ਜਾਣਿਆ ਇਹਨਾਂ ਕੁਛ ਨਹੀਂ। ਕਬੀਰ ਸਾਹਿਬ ਜੀ ਦਾ ਆਪਣਾ ਅਨੁਭਵ ਹੈ, ਉਹਨਾਂ ਵੇਖਿਆ, ਉਹਨਾਂ ਮਾਣਿਆ, ਵੇਖਿਆ ਉਹਨਾਂ ਨੇ ਪੰਡਿਤਾਂ ਨੂੰ ਵਿਆਕਰਨ ਰਟਦਿਆਂ, ਵੇਖਿਆ ਉਹਨਾਂ ਚੁੰਚ ਗਿਆਨੀਆਂ ਨੂੰ ਆਪਸ ਵਿੱਚ ਲੜਦਿਆਂ। ਉਹਨਾਂ ਨੂੰ ਸਮਝਾਉਣ ਖਾਤਰ ਇੱਕ ਗੱਲ ਕਹੀ, ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੈ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਤੈਨੂੰ ਸਹਿਜ ਨਹੀਂ ਮਿਲਿਆ, ਸਹਿਜ ਵਿੱਚ ਜੋ ਮਿਲਦਾ ਉਹ ਨਹੀਂ ਮਿਲਿਆ, ਬਾਕੀ ਜੋ ਕੁਛ ਹੋਇਆ ਸਾਰਾ ਹੀ ਵਿਅਰਥ ਹੈ। ਇੰਝ ਸਮਝੀਏ, ਜੇ ਘਰ ਵਿੱਚ ਬੋਹਲ ਨਹੀਂ ਆਇਆ, ਅਨਾਜ ਨਹੀਂ ਪਹੁੰਚਿਆ, ਜੋ ਕਿਸਾਨ ਨੇ ਕੀਤਾ ਸਭ ਵਿਅਰਥ ਹੈ। ਉਸਦਾ ਉੱਠਣਾ ਵਿਅਰਥ ਗਿਆ, ਉਸਦਾ ਹਲ ਵਾਹੁਣਾ ਵਿਅਰਥ ਗਿਆ, ਉਸਦਾ ਬੀਜ ਪਾਉਣਾ ਵਿਅਰਥ ਗਿਆ, ਪਾਣੀ ਦੇਣਾ ਵਿਅਰਥ ਗਿਆ, ਸਾਰੀ ਮਿਹਨਤ ਵਿਅਰਥ ਗਈ, ਬੋਹਲ ਘਰ ਵਿੱਚ ਨਹੀਂ ਆਇਆ। ਬੋਹਲ ਘਰ ਵਿੱਚ ਆਉਣਾ ਸੀ, ਪਰਮਾਤਮਾ ਮਿਲਣਾ ਸੀ, ਪਰਮਾਤਮਾ ਮਿਲਿਆ ਨਾ। ਸਹਿਜ ਅਵਸਥਾ ਚੌਥਾ ਪਦ ਜਿਸ ਨੂੰ ਕਹਿੰਦੇ ਹਾਂ, ਉਹ ਤੇ ਆਇਆ ਨਹੀਂ, ਰਹਿ ਗਈ ਚਰਚਾ। ਔਰ ਇਸ ਚਰਚਾ ਵਾਦ ਵਿਵਾਦ ਵਿੱਚ ਮਿਲਿਆ ਕਿ ਕੁਛ ਵੀ ਨਾ। ਇੱਕ ਵਾਰ ਭਾਈ ਦਰਗਾਹਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਬੇਨਤੀ ਕਰਦੇ ਨੇ, ਪਾਤਸ਼ਾਹੋ ਇਹ ਕਰਜ਼ ਕਰਨ ਆਏ ਹਾਂ, ਤੁਹਾਡੇ ਸਿੱਖ ਕਈ ਵਾਰ ਸ਼ਬਦ ਦੀ ਚਰਚਾ ਕਰਦੇ ਕਰਦੇ ਆਪਸ ਵਿੱਚ ਲੜ ਪੈਂਦੇ, ਕਰਦੇ ਨੇ ਸ਼ਬਦ ਦੀ ਚਰਚਾ, ਲੜ ਪੈਂਦੇ ਨੇ। ਸਤਿਗੁਰਾਂ ਨੇ ਕਿਹਾ ਬੁਲਾ ਲਓ ਉਹਨਾਂ ਨੂੰ, ਸਾਰਿਆਂ ਨੂੰ ਸੱਦ ਲਿਆ, ਕਹਿਣ ਲੱਗੇ ਭਾਈ ਚਰਚਾ ਚਾਰ ਪ੍ਰਕਾਰ ਦੀ ਹੈ, ਦੋ ਪ੍ਰਕਾਰ ਦੀ ਕਰਨੀ, ਦੋ ਪ੍ਰਕਾਰ ਦੀ ਨਾ ਕਰਨੀ। ਉਹਨਾਂ ਕਿਹਾ ਜੀ ਸਮਝਾਓ। ਕਹਿਣ ਲੱਗੇ ਦੋ ਇਹ ਨੇ ਕਿ ਜੇ ਸਮਝਦੇ ਹੋ ਦੂਸਰੇ ਨੂੰ ਜ਼ਿਆਦਾ ਆਉਂਦਾ, ਉਹ ਜ਼ਿਆਦਾ ਸਮਝਦਾ ਅਤੇ ਹੱਥ ਜੋੜ ਕੇ ਆਦਰ ਨਾਲ ਉਸ ਕੋਲੋਂ ਪੁੱਛ ਲਵੋ। ਜੇ ਕੋਈ ਸਮਝਦਾ ਹੈ ਕਿ ਦੂਸਰੇ ਨੇ ਗਲਤੀ ਕੀਤੀ ਹੈ, ਬੜੇ ਪਿਆਰ ਨਾਲ ਉਸ ਨੂੰ ਸਮਝਾ ਦੇਵੇ, ਪਰ ਦੂਸਰੇ ਨੂੰ ਨੀਵਾਂ ਵਿਖਾਉਣ ਵਾਸਤੇ, ਉਸ ਦੀ ਬੇਇੱਜ਼ਤੀ ਕਰਨ ਵਾਸਤੇ, ਜਾਂ ਆਪਣੀ ਵਿਦਿਆ ਦਾ ਬਲ, ਆਪਣੇ ਆਪ ਨੂੰ ਵੱਡਾ ਜਣਾਉਣ ਵਾਸਤੇ ਕੁਛ ਕਹਿਣਾ, ਇਹ ਬੰਦ ਕਰ ਦਿਓ। ਹੇਤ ਵਾਦ ਜਲਪਾ ਵਿਤੰਡਾ, ਚਾਰ ਪ੍ਰਕਾਰ ਦੀ ਚਰਚਾ ਹੈ, ਚਾਰ ਪ੍ਰਕਾਰ ਦੀ ਚਰਚਾ ਵਿੱਚੋਂ ਦੋ ਪ੍ਰਕਾਰ ਦੀ ਕਰਨੀ, ਦੋ ਪ੍ਰਕਾਰ ਦੀ ਨਾ ਕਰਨੀ। ਵਿਦਵਾਨ ਵਿਦਿਆ ਪੜ੍ਹਨ ਵਾਲੇ ਕੀ ਕਰਦੇ ਸਨ? ਕਬੀਰ ਸਾਹਿਬ ਨੂੰ ਤਾਂ ਕਹਿਣਾ ਪਿਆ, ਐਸਾ ਮੁਸ਼ਕਲ ਕੰਮ ਉਹਨਾਂ ਨੇ ਬਣਾ ਦਿੱਤਾ ਕਿ ਇੱਕ ਵਿਦਵਾਨ ਦੀ ਆਖੀ ਗੱਲ ਸਮਝਣ ਵਾਸਤੇ 40 ਹੋਰ ਸਦਨੇ ਪੈਂਦੇ ਸਨ, ਦੱਸੋ ਇਸਨੇ ਕੀ ਆਖਿਆ, ਤੇ ਉਹ ਕਾਹਦਾ ਵਿਦਵਾਨ ਹੈ। ਜਿਸ ਦੀ ਸਿੱਧੀ ਗੱਲ ਸਮਝ ਵਿੱਚ ਹੀ ਨਾ ਆਏ, ਉਸ ਦੀ ਗੱਲ ਸਮਝਣ ਵਾਸਤੇ ਵੀ ਹੋਰ ਬੁਲਾਓ ਕਿ ਇਸਨੇ ਕੀ ਆਖਿਆ, ਕਿ ਕਾਹਦੀ ਵਿਦਵਤਾ ਹੈ। ਇਹ ਤੇ ਇੱਕ ਮੁਸੀਬਤ ਸੀ। ਪੁਰਾਤਨ ਗ੍ਰੰਥ ਇੱਥੇ ਤੱਕ ਨੇ, ਸੰਸਕ੍ਰਿਤ ਵਿੱਚ ਉਹ ਗ੍ਰੰਥ ਮੌਜੂਦ ਨੇ, ਇੱਕ ਨਿਯਮ ਨਾਲ ਉਹਨਾਂ ਨੂੰ ਪੜ੍ਹੀਏ ਨਾ, ਵਿਆਕਰਨ ਦੇ ਨਿਯਮ ਨੇ, ਇੱਕ ਨਿਯਮ ਨਾਲ ਪੜ੍ਹੀਏ ਤੇ ਉਹ ਰਮਾਇਣ ਬਣ ਜਾਂਦੀ ਹੈ, ਦੂਸਰੇ ਨਾਲ ਪੜ੍ਹੀਏ ਮਹਾਂਭਾਰਤ ਬਣ ਜਾਂਦਾ। ਇੰਨਾ ਔਖਾ ਔਖਾ ਕੰਮ ਕਰ ਦਿੱਤਾ ਸੀ। ਮਸਲਨ ਮੈਂ ਤੁਹਾਨੂੰ ਇੱਕ ਦੋਹਰਾ ਸੁਣਾਵਾਂ, ਉਸ ਤੋਂ ਅੰਦਾਜ਼ਾ ਲਾਉਣਾ। ਬਿੰਜਣਾ ਕਹਿ ਗਏ ਆਉਣ ਕੋ, ਆਏ ਨਾ ਸਿੰਘ ਆਹਾਰ, ਆਜਾ ਬਖਸ਼ ਭੇਜਿਓ ਨਹੀਂ ਦੂਈ ਦਾ ਕਰੋ ਆਹਾਰ। ਕੁਛ ਪਿਆ ਪੱਲੇ ਕੀ ਆਖੇ, ਕੁਛ ਵੀ ਨਾ। ਹੁਣ ਬਿੰਜਣਾ ਦਾ ਅਰਥ ਹੈ ਪੱਖਾ। ਬਿੰਜਣਾ ਕਹਿੰਦੇ ਨੇ ਪੱਖੇ ਨੂੰ, ਹਵਾ ਕਰਨ ਵਾਲਾ। ਪੱਖੇ ਦਾ ਅਰਥ ਹੈ ਪੱਖ, ਤੇ ਪੱਖ ਦਾ ਅਰਥ ਹੈ 15 ਦਿਨ। ਐਸੀ ਐਸੀ ਵਿਦਵਤਾ ਸੀ, ਆਮ ਚਰਚਾ ਇਹਦਾ ਚੱਲਦਾ ਸੀ। ਬਿੰਜਣਾ ਕਹਿ ਗਏ ਆਉਣ ਕੋ, ਪਤੀ ਕਹਿ ਗਏ ਸਨ 15 ਦਿਨਾਂ ਪਿੱਛੋਂ ਮੈਂ ਆ ਜਾਵਾਂਗਾ, ਇੱਕ ਪੱਖ ਤੋਂ ਬਾਅਦ ਮੈਂ ਆ ਜਾਵਾਂਗਾ। ਬਿੰਜਣਾ ਪੱਖਾ, ਪੱਖੇ ਦਾ ਅਰਥ ਹੈ ਪੱਖ, ਪੱਖ ਦਾ ਅਰਥ ਹੈ 15 ਦਿਨ। ਆਏ ਨਾ ਸਿੰਘ ਆਹਾਰ, ਸਿੰਘ ਦਾ ਅਰਥ ਹੈ ਸ਼ੇਰ, ਸ਼ੇਰ ਦਾ ਹਾਰ ਹੈ ਮਾਸ, ਮਾਸ ਦਾ ਅਰਥ ਹੈ ਮਹੀਨਾ, ਮਹੀਨਾ ਬਤੀਤ ਗਿਆ ਹੋ ਗਿਆ, ਪਤੀ ਆਇਆ ਨਹੀਂ। ਬਿੰਜਣਾ ਕਹਿ ਗਏ ਆਉਣ ਕੋ, ਆਏ ਨਾ ਸਿੰਘ ਆਹਾਰ, ਅਜਾ ਬਖਸ਼ ਭੇਜਿਓ ਨਹੀਂ। ਅਜਾ ਬੱਕਰੀ, ਅਜਾ ਦਾ ਬਖ ਹੈ ਪੱਤੇ, ਪੱਤੇ ਦਾ ਅਰਥ ਹੈ ਪੱਤਰ, ਪੱਤਰ ਦਾ ਅਰਥ ਹੈ ਚਿੱਠੀ, ਉਸਨੇ ਪੱਤਰ ਨਹੀਂ ਭੇਜਿਆ। ਦੂਈ ਦਾ ਕਰੋ ਆਹਾਰ, ਦੂਈ ਦਾ 10 ਦੂਣਾ, 20, 20 ਦਾ ਅਰਥ ਹੈ ਵਿਓ, ਵਿਓ ਦਾ ਅਰਥ ਹੈ ਜ਼ਹਿਰ, ਮੈਂ ਜ਼ਹਿਰ ਖਾ ਲਵਾਂ। ਗ੍ਰੰਥ ਭਰੇ ਪਏ ਸਨ ਇਹਨਾਂ ਗੱਲਾਂ ਨਾਲ। ਸਤਿਗੁਰੂ ਦੀ ਹਜ਼ੂਰੀ ਵਿੱਚ ਕਵੀ ਐਸੇ ਸਨ, ਉਹਨਾਂ ਨੂੰ ਸਮਝਾਉਣਾ ਪਿਆ। ਇਹ ਕਵੀ ਚੰਦਨ ਨੇ ਲਿਖੀ ਕਵਿਤਾ ਤੇ ਨੇਮ ਇਹ ਸੀ ਪਾਉਂਟਾ ਸਾਹਿਬ, ਇੱਥੋਂ ਦੀ ਕਵਿਤਾ ਬਾਹਰ ਨਹੀਂ ਜਾ ਸਕਦੀ। ਉਹਨੇ ਆਖਿਆ ਸਤਿਗੁਰਾਂ ਨੇ ਕੀ ਦੇਣਾ ਹੈ, ਮੈਂ ਕਿਸੇ ਨਵਾਬ ਕੋਲ ਜਾ ਕੇ ਪੜ੍ਹਾਂ ਤੇ ਪਤਾ ਨਹੀਂ ਕਿੰਨਾ ਕੁ ਨਾਮ ਮਿਲ ਜਾਏ, ਪਰ ਲਿਜਾ ਨਹੀਂ ਸਕਦਾ। ਇੱਕ ਚਲਾਕੀ ਕੀਤੀ, ਲੱਤਾਂ ਤੇ ਕਵਿਤਾ ਲਿਖ ਲਏ। ਕਈ ਵਾਰ ਹੱਥ ਤੇ ਫੋਨ ਨੰਬਰ ਲਿਖ ਲਏ ਨੇ, ਨਾ ਉਹਨੇ ਲੱਤਾਂ ਤੇ ਕਵਿਤਾ ਲਿਖ ਲਈ, ਪਰ ਸਤਿਗੁਰੂ ਜਾਣੀ ਜਾਣ। ਜਦੋਂ ਬਾਹਰ ਜਾਣ ਲੱਗਾ, ਸਤਿਗੁਰੂ ਕਹਿਣ ਲੱਗੇ, ਨਿਹੰਗ ਸਿੰਘੋ, ਅੱਜ ਜਿਹੜਾ ਵੀ ਕਵੀ ਬਾਹਰ ਜਾਏ ਉਹਨੂੰ ਇਸ਼ਨਾਨ ਕਰਵਾ ਕੇ ਭੇਜੋ। ਇਹ ਫਸ ਗਿਆ, ਬਹੁਤ ਆਖੇ ਮੈਨੂੰ ਤੇ ਬੁਖਾਰ ਚੜਿਆ, ਮੈਂ ਤੇ ਢਿੱਲਾ, ਉਹਨਾਂ ਆਖੇ ਇਸ਼ਨਾਨ ਕਰਕੇ ਹੀ ਜਾਣਾ ਪਏਗਾ। ਉਹ ਪੜਿਆ ਗਿਆ, ਲੱਤਾਂ ਤੇ ਕਵਿਤਾ ਲਿਖੀ। ਸਤਿਗੁਰੂ ਕਹਿਣ ਲੱਗੇ, ਹੰਕਾਰ ਨਾ ਕਰ, ਇੱਥੇ ਵਿਦਿਆ ਦਾ ਗੁਮਾਨ ਨਹੀਂ, ਤੂੰ ਸੁਣਿਆ ਨਹੀਂ ਚੰਦਨ, ਗੀਤਾ ਦੇ ਅਰਥ ਗੁੰਗਿਆਂ ਕੋਲੋਂ ਇੱਥੇ ਕਰਵਾਏ ਗਏ ਨੇ। ਇੱਥੇ ਵਿਦਵਤਾ ਇੱਕ ਹੀ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਗੁਰਪ੍ਰਸਾਦੀ ਵਿਦਿਆ ਵਿਚਾਰ ਹੈ, ਪੜ ਪੜ ਪਾਵੈ ਮਾਨ, ਤੂੰ ਭੁਲੇਖੇ ਵਿੱਚ ਐ। ਇਹ ਤੇ ਤੇਰੇ ਵਰਗੀ ਕਵਿਤਾ ਤੇ ਇੱਥੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਕਰ ਲੈਂਦੇ ਨੇ। ਵਾਕਿਆ ਹੀ ਘੋੜਿਆਂ ਨੂੰ ਘਾਹ ਪਾਉਣ ਵਾਲਾ ਸੀ ਭਾਈ ਧੰਨਾ ਸਿੰਘ, ਉਸ ਦੀ ਗੱਲ ਦਾ ਜਵਾਬ ਇਸ ਨੂੰ ਨਹੀਂ ਸੀ ਆਇਆ। ਖੈਰ ਇੱਕ ਦਿਨ ਆ ਗਿਆ ਲਿਖ ਕੇ, ਇੱਕ ਸਵਈਆ ਕਹਿਣ ਲੱਗਾ, ਮਹਾਰਾਜ ਜੀ ਤੁਸੀਂ ਕਿਹਾ ਸੀ ਘੋੜਿਆਂ ਨੂੰ ਭਾ ਪਾਉਣ ਵਾਲੇ ਕਰ ਦਿੰਦੇ ਨੇ ਅਰਥ, ਮੇਰੇ ਸਵਈਏ ਦਾ ਅਰਥ ਕੋਈ ਵਿਦਵਾਨ ਕਰਕੇ ਵਿਖਾਏ। ਸਵਈਆ ਸਿਰਫ 16 ਦੀ ਗਿਣਤੀ ਸੀ, ਹੋਰ ਕੁਛ ਵੀ ਨਾ। ਕਬੀਰ ਸਾਹਿਬ ਨੇ ਐਸੇ ਬੰਦਿਆਂ ਨੂੰ ਕਿਹਾ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚੇ ਬਾਰੰਗ ਬਾਰਾ। ਇਹ ਬੇਸਮਝ ਬੰਦੇ, ਇਹਨਾਂ ਗੱਲਾਂ ਨਾਲੋਂ ਤੂੰ ਬੈਠ ਕੇ ਇੰਨਾ ਚਿਰ ਪਰਮਾਤਮਾ ਦਾ ਨਾਮ ਜਪ, ਕੀ ਵਾਰ ਵਾਰ ਸੋਚਾਂ ਸੋਚ ਰਹੇ ਹੈ, ਇਹਨਾਂ ਸੋਚਾਂ ਨਾਲ ਕੁਛ ਨਹੀਂ ਮਿਲਣਾ, ਇਹ ਤੇਰੀ ਵਿਦਿਆ ਦੇ ਚਮਤਕਾਰ ਨਾਲ ਕੁਛ ਨਹੀਂ ਹੋਣਾ, ਬੈਠ ਕੇ ਨਾਮ ਜਪ ਲੈਣਾ ਸੀ। ਕਵਿਤਾ ਸੁਣਾਈ, ਉਹ ਸੀ ਨਵ ਸਾਥ ਤੀਏ, ਨਵ ਸਾਥ ਪੀਏ, ਨਵ ਸਾਥ ਕੀਏ, ਨਵ ਸਾਥ ਪਿਆਏ, ਨਵ ਸਾਥ ਰੁਚੇ, ਨਵ ਸਾਥ ਬਦੇ, ਨਵ ਸਾਥ ਪਿਆਦੈ ਦਾਇਕ ਪਾਏ, ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੈ ਮੁਖ ਅੰਚਰ ਛਾਏ, ਮਾਨੋ ਮੈਂ ਕੈ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਗੱਲ ਇੰਨੀ ਕਿਸੀ, 16 ਸਾਲ ਦਾ ਪਤੀ, 16 ਸਾਲਾਂ ਦੀ ਪਤਨੀ, 16 ਮਹੀਨਿਆਂ ਪਿੱਛੋਂ ਘਰ ਆਇਆ, 16 ਘਰਾਂ ਦਾ ਚੌਂਪੜ ਵਿਛਾ ਦਿੱਤਾ, 16 ਦਾ ਪਤੀ ਜਿੱਤ ਗਿਆ, ਪਤਨੀ ਹਾਰ ਗਈ, ਉਹਨੇ ਮੂੰਹ ਅੱਗੇ ਕੱਪੜਾ ਲੈ ਲਿਆ ਜਿਵੇਂ ਬਦਲਾਂ ਉਲੇ ਚਾਨਣ ਛਪ ਜਾਂਦਾ, ਤੰਨਾ ਸਿੰਘ ਕਹਿਣ ਲੱਗੇ, ਇਹ ਪੜ੍ਹ ਕੇ ਕੋਈ ਬ੍ਰਹਮ ਗਿਆਨੀ ਬਣੇਗਾ? ਇਹ ਦਿਖਿਆ ਕੀ ਹੈ ਤੂੰ? ਲੈ ਮੈਂ ਤੈਨੂੰ ਸੁਣਾਉਂਦਾ, ਪੜ੍ਹ ਤੇ ਅਰਥ ਕਰ। ਕਹਿਣ ਲੱਗੇ, ਆ ਮੈਂ ਤੈਨੂੰ ਦੱਸਾਂ, ਮੀਨ ਮਰੈ ਜਲ ਕਹਿ ਪਰਸੈ, ਕਬ ਹੂੰ ਨਾ ਮਰੈ ਤਨ ਪਾਵਕ ਪਾਏ। ਵਿਚਾਰਾ ਬੜਾ ਸੋਚਦਾ ਰਿਹਾ ਕਿ ਮੱਛੀ ਪਾਣੀ ਛੋਇਆ ਮਰ ਜਾਂਦੀ, ਅੱਗ ਚ ਪਾਇਆ ਨਹੀਂ ਮਰਦੀ ਹੈ, ਤੇ ਅਰਥ ਬਣਦਾ ਹੀ ਕੋਈ ਨਹੀਂ। ਕਹਿਣ ਲੱਗਾ, ਮੇਰੀ ਸਮਝ ਚ ਨਹੀਂ ਆਇਆ। ਕਹਿਣ ਲੱਗਾ, ਵਿਸ਼ਰਾਮ ਸਿਰਫ ਠੀਕ ਸਮਝ ਲੈ ਕਿ ਮੈਂ ਲਿਖਿਆ, ਮੀਨ ਮਰੈ ਜਲ ਕੇ ਪਰਸੇ ਕਬ ਹੂਣਾ, ਪਾਣੀ ਮੱਛੀ ਦੇ ਮੱਛੀ ਪਾਣੀ ਛੋਇਆ ਕਦੀ ਨਹੀਂ ਮਰਦੀ, ਕਦੋਂ ਮਰਦੀ ਹੈ? ਤਨ ਪਾਵਕ ਪਾਏ। ਹਾਥੀ ਮਰੈ ਮਦ ਕੈ ਪਰਸੈ, ਕਬ ਹੂੰ ਨਾ ਮਰੈ ਤਨ ਤਾਪ ਕੇ ਆਏ। ਤੀਆ ਮਰੇ ਪੀਆ ਕੇ ਪਰਸੈ, ਕਬ ਹੂੰ ਨਾ ਮਰੈ ਪਰਦੇਸ ਸਿਧਾਏ। ਦਗੂੜ ਮੈਂ ਬਾਤ ਕਹੀ, ਦਿਜਰਾਜ ਵਿਚਾਰ ਸਕੈ ਨਾ ਬਿਨਾ ਚਿਤ ਲਾਏ। ਖੈਰ ਉਹਨੂੰ ਚਰਨਾ ਤੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਕਹਿਣਾ ਪਿਆ, ਸਤਿਗੁਰੂ ਮੇਰੀ ਭੁੱਲ ਹੋਈ। ਪਾਤਸ਼ਾਹ ਕਹਿਣ ਲੱਗੇ, ਤੂੰ ਬਾਣੀ ਪੜ੍ਹ ਲੈਂਦਾ, ਪੜ੍ਹ ਪੜ੍ਹ ਗੱਡੀ ਲੱਧੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਹ, ਸਵਾਸ ਸਵਾਸ ਪੜਦਾ ਰਹਿ ਬੰਦਾ। ਨਾਨਕ ਲੇਖਾ ਇੱਕ ਗੱਲ ਹੋਰ, ਹਉਮੈ ਚਖਣਾ ਚਾਹ, ਬਾਕੀ ਹਉਮੈ ਦੀਆਂ ਚੱਖਾਂ ਨੇ, ਜੇ ਇੱਕ ਦੀ ਗੱਲ ਨਹੀਂ ਕੀਤੀ। ਇੱਕ ਦੀ ਗੱਲ, ਇੱਕ ਗੱਲ ਹੈ ਹੀ ਇੱਕ ਦੀ ਗੱਲ, ਪਰਮਾਤਮਾ ਨਾਲ ਇੱਕ ਨਾਲ ਨਹੀਂ ਕੁਝ ਜੁੜਿਆ। ਵਿਦਵਾਨ ਤੁਰੇ ਫਿਰਦੇ ਸਨ ਦਿੱਗ ਵਿਜੇ ਕਰਨ ਵਾਸਤੇ, ਉਹਨਾਂ ਨੇ ਆਉਣਾ, ਆ ਕੇ ਕਹਿਣਾ ਮੇਰੇ ਨਾਲ ਚਰਚਾ ਕਰੋ, ਜਿਹੜਾ ਹਾਰ ਜਾਣਾ ਉਸ ਦੀਆਂ ਪੋਥੀਆਂ ਖੋ ਲੈਣੀ। ਊਠ ਲੱਦੇ ਹੁੰਦੇ ਸਨ, ਗੱਡੇ ਲੱਦੇ ਜਾਣੇ। ਸਤਿਗੁਰਾਂ ਨੇ ਕਿਹਾ, ਵਿਦਿਆ ਦੀ ਸਾਡੇ ਮਨ ਵਿੱਚ ਕਦਰ ਹੈ, ਸਤਿਗੁਰਾਂ ਆਪ ਪੱਟੀ ਲਿਖੀ। ਇਹ ਪੱਟੀ ਮੈਂ ਤੁਹਾਨੂੰ ਦੱਸਾਂ, ਇੱਕ ਅਧਿਆਤਮਕ ਬਾਲ ਬੋਧ ਹੈ, ਕੋਈ ਧਿਆਨ ਨਾਲ ਪੜ੍ਹੇ, ਇੱਕ ਇੱਕ ਅੱਖਰ ਨੂੰ ਲੈ ਕੇ ਸਾਨੂੰ ਗਿਆਨ ਬਖਸ਼ਿਸ਼ ਕੀਤਾ। ਗੁਰੂ ਅਮਰਦਾਸ ਜੀ ਨੇ ਵੀ ਪੱਟੀ ਲਿਖੀ, ਉਹ ਬਾਣੀ ਆਸਾ ਰਾਗ ਵਿੱਚ ਮੌਜੂਦ ਹੈ। ਹੁਣ ਇੰਨਾ ਆਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ, ਹੋਰ ਸਿੱਖ ਸਾਹਿਤ ਜਿੰਨਾ, ਇਹ ਸਿੱਖਾਂ ਨੂੰ ਅਨਪੜ੍ਹ ਰੱਖਣ ਵਾਸਤੇ ਨਹੀਂ ਸੀ। ਸਤਿਗੁਰਾਂ ਕਿਹਾ ਸੀ, ਮੈਂ ਇਹਨਾਂ ਤੋਂ ਮਹਾਨ ਵਿਦਵਾਨ ਪੈਦਾ ਕਰਾਂਗਾ, ਇਨਹੀ ਤੇ ਪੰਡਿਤ ਉਪਜਾਓ। ਪੰਡਿਤਾਂ ਨੂੰ ਕਿਹਾ ਪੜ੍ਹਾਓ, ਕਹਿਣ ਲੱਗੇ ਇਹਨਾਂ ਚ ਸ਼ੂਦਰ ਨੇ, ਅਸੀਂ ਨਹੀਂ ਪੜ੍ਹਾਉਣਾ। ਕਹਿਣ ਲੱਗੇ, ਇਨਹੀ ਤੇ ਪੰਡਿਤ ਉਪਜਾਓ, ਕਥਾ ਕਰਨ ਕੀ ਰੀਤ ਚਲਾਓ, ਇਹਨਾਂ ਵਿੱਚੋਂ ਵਿਦਵਾਨ ਪੈਦਾ ਕਰਾਂਗੇ। ਮਹਾਨ ਵਿਦਵਾਨ ਹੋਣਗੇ ਬਣਾਏ, ਪਰ ਕਹਿ ਦਿੱਤਾ ਵਿਦਿਆ ਨਿਰੀ ਪੜ੍ਹਨ ਤੱਕ ਗੁਣਨ ਤੱਕ ਇਹ ਨਾ ਰਹਿ ਜਾਏ, ਅੱਖਰੀ ਰੱਟਾ ਲੱਗਦਾ ਜਾਏ, ਅੰਦਰ ਗੱਲ ਬਣੇ ਕੋਈ ਨਾ, ਟਿਕਾ ਕੋਈ ਆਵੇ ਨਾ, ਸਹਿਜ ਆਵੇ ਨਾ, ਬੰਦੇ ਤੇਰਾ ਪੜ੍ਹਿਆ ਕਾਰਗਰ ਸਾਬਤ ਹੋਣਾ ਸੀ, ਤੂੰ ਮੰਜ਼ਲ ਤੇ ਜਾ ਪਹੁੰਚਦਾ। ਇੱਥੇ ਕਬੀਰ ਸਾਹਿਬ ਜੀ ਦਾ ਜਿੱਥੇ ਬਚਨ ਵਿਚਾਰ ਰਹੇ ਹਾਂ, 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਨਾਮ ਦੇਵ ਜੀ ਸਤ ਪੁਰਸ਼, ਇਹਨਾਂ ਦਾ ਇੱਕ ਬਚਨ ਤੁਹਾਡੇ ਸਾਹਮਣੇ ਰੱਖਾਂ। ਆਮ ਸੁਣਿਆ ਹੋਣਾ, ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਦਰਜੀ ਤੇ ਤੁਸੀਂ ਵੀ ਬਹੁਤ ਵੇਖੇ ਹੋਣਗੇ, ਕੱਪੜੇ ਸਿਲਾਉਂਦੇ ਹੋ, ਪਾਉਂਦੇ ਹੋ, ਅੱਜ ਤੱਕ ਕਿਸੇ ਦਰਜੀ ਕੋਲ ਸੋਨੇ ਦੀ ਸੂਈ ਵੇਖੀ ਨਹੀਂ? ਸੋਨੇ ਦੀ ਸੂਈ ਹੋ ਹੀ ਨਹੀਂ ਸਕਦੀ, ਸੋਨੇ ਦੀ ਸੂਈ ਨਾਲ ਕੱਪੜਾ ਬਣਦਾ ਹੀ ਨਹੀਂ, ਉਹਨੇ ਸੂਈ ਦਾ ਕੰਮ ਕਰਨਾ ਹੀ ਨਹੀਂ, ਮੁੜ ਜਾਏਗੀ। ਪਰ ਚਾਂਦੀ ਦਾ ਧਾਗਾ, ਇਹ ਅਸਲ ਵਿੱਚ ਮੁਹਾਵਰੇ ਨੇ, ਕੁਛ ਪ੍ਰਤੀਕ ਨੇ। ਸੋਨਾ ਸ਼ੁੱਧਤਾ ਲਈ ਇੱਕ ਅਲੰਕਾਰ ਵਜੋਂ ਵਰਤਿਆ ਗਿਆ। ਜਿਹੜੀ ਚੀਜ਼ ਬੜੀ ਸ਼ੁੱਧ ਹੋਵੇ, ਕਹਿੰਦੇ ਆ ਸੋਨੇ ਵਰਗੀ, ਜਿਵੇਂ ਸ਼ੁੱਧ ਕਾਇਆਂ ਲਈ ਵਰਤਿਆ ਗਿਆ। ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਕੰਚਨ ਕਾਇਆ ਸੋਨੇ ਵਰਗੀ ਕਾਇਆ। ਸੋਨੇ ਕੀ ਸੂਈ, ਇਹ ਜੋੜਨ ਵਾਸਤੇ ਹੈ ਸੂਈ, ਉਹ ਸੂਈ ਹੈ ਸਤਿਗੁਰੂ ਦਾ ਸ਼ਬਦ। ਸੋਨੇ ਦੀ ਸੂਈ ਹੈ ਸਤਿਗੁਰੂ ਦਾ ਸ਼ਬਦ, ਚਾਂਦੀ ਦਾ ਧਾਗਾ ਹੈ ਸਿੱਖ ਦੀ ਸੁਰਤ। ਫਿਰ ਬੇਨਤੀ ਕਰਾਂ, ਸੋਨੇ ਦੀ ਸੂਈ ਹੈ ਸਤਿਗੁਰੂ ਦਾ ਸ਼ਬਦ ਔਰ ਚਾਂਦੀ ਦਾ ਧਾਗਾ ਹੈ ਸਿੱਖ ਦੀ ਸੁਰਤ। ਸੂਈ ਤਾਂ ਸਿਉਂਦੀ ਹੈ, ਕੱਪੜਾ ਤਾਂ ਸੀਪਦਾ ਹੈ ਜੇ ਵਿੱਚ ਧਾਗਾ ਹੋਵੇ। ਸੂਈ ਚੱਲਦੀ ਹੈ ਪਰ ਵਿੱਚ ਧਾਗਾ ਹੁੰਦਾ ਹੈ। ਹੁਣ ਧਾਗਾ ਵਿੱਚੋਂ ਨਿਕਲ ਜਾਏ ਜਾਂ ਟੁੱਟ ਜਾਏ ਅਤੇ ਕੋਈ ਦਰਜੀ ਮਸ਼ੀਨ ਚਲਾਈ ਜਾਏ ਸਵੇਰ ਤੋਂ ਸ਼ਾਮ ਤੱਕ ਤਾਂ ਕੁਛ ਬਣੇਗਾ, ਪਰ ਦਰਜੀ ਇੰਨਾ ਆਉਣਾ ਨਹੀਂ। ਧਾਗਾ ਟੁੱਟਦਾ ਮਸ਼ੀਨ ਖੜੀ ਕਰ ਦਿੰਦਾ, ਸਭ ਤੋਂ ਪਹਿਲਾਂ ਕੰਮ ਕਰਦਾ ਧਾਗਾ ਪਾਉਂਦਾ। ਪਰ ਵੇਖਿਆ ਧਰਮੀ ਬੰਦਿਆਂ ਨੂੰ ਇਹਨਾਂ ਦਾ ਤੇ ਕਦੋਂ ਦਾ ਧਾਗਾ ਟੁੱਟਾ ਹੁੰਦਾ, ਮਸ਼ੀਨਾਂ ਚੱਲਦੀਆਂ ਰਹਿੰਦੀਆਂ, ਲਗਾਤਾਰ ਚੱਲਦੀਆਂ ਰਹੇ, ਫਿਰ ਕਹਿੰਦੇ ਨੇ ਬਣਿਆ ਤੇ ਕੁਛ ਵੀ ਨਹੀਂ। ਸੁਰਤ ਟੁੱਟ ਗਈ ਹੈ, ਸੁਰਤ ਨਾਲ ਨਹੀਂ। ਪਾਠ ਕਦੋਂ ਸ਼ੁਰੂ ਕੀਤਾ ਔਰ ਕਿੱਥੇ ਪਹੁੰਚਿਆ, ਬੜੀ ਹੈਰਾਨ ਕੁਨ ਮੈਂ ਤੁਹਾਨੂੰ ਗੱਲ ਸੁਣਾਵਾਂ। ਅੱਜ ਤੋਂ ਕੋਈ 30 ਸਾਲ ਪਹਿਲੇ ਦੀ, ਇੱਕ ਸੱਜਣ ਪਾਠ ਕਰੇ, ਮੈਂ ਸੁਣਦਾ ਸਾਂ, ਬੜੀ ਉੱਚੀ ਕਰਨ, ਸਵੇਰੇ ਕਰਦਿਆਂ ਕਰਦਿਆਂ ਨਾ ਜਪਜੀ ਉਹਨੇ ਸ਼ੁਰੂ ਹੋ ਜਾਣਾ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਇਹ ਕੀ ਹੋਇਆ। ਤੇ ਸ਼ਾਮ ਨੂੰ ਪਾਠ ਕਰਦਿਆਂ ਉਹਨੇ ਕਈ ਵਾਰੀ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੇ ਵਿਭੂਤ, ਉਹ ਫੇਰ ਉਹਨੇ ਕਹਿਣਾ ਗਿਆਨੀ ਜੀ ਪਤਾ ਹੀ ਨਹੀਂ ਲੱਗਦਾ ਮੈਂ ਜਪਜੀ ਕਰਦਿਆਂ ਰਹਿ ਰਾਸ ਕਦੋਂ ਸ਼ੁਰੂ ਕਰ ਲੈਣਾ ਤੇ ਰਹਿ ਰਾਸ ਸ਼ੁਰੂ ਕਰਦਿਆਂ ਜਪਜੀ ਹੋ ਜਾਂਦਾ। ਉਹ ਪਤਾ ਗੱਲ ਕੀ ਇਹ ਕਾਂਟਾ ਕਿੱਥੋਂ ਕੁ ਬਦਲਦਾ, ਜੇ ਧਿਆਨ ਨਾ ਹੋਵੇ ਤੇ ਹਰ ਇੱਕ ਦਾ ਐਸਾ ਹੋ ਸਕਦਾ। ਜਦੋਂ ਪੜ੍ਹਨੇ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ, ਜੇ ਤੇ ਹੁਣ ਧਿਆਨ ਠੀਕ ਹੈ, ਬੰਦਾ ਸੋਚੇਗਾ ਮੈਂ ਜਪਜੀ ਪੜ੍ਹ ਰਿਹਾ, ਸ਼ੁਰੂ ਹੋ ਜਾਏਗਾ ਮੁੰਦਾ ਸੰਤੋਖ ਸਰਮ ਪਤ ਜੋਲੀ ਧਿਆਨ ਕੀ ਕਰੇ ਬਭੂ। ਜੇ ਰਹਿਰਾਸ ਦਾ ਪਾਠ ਕਰ ਰਿਹਾ ਅੱਗੋਂ ਸ਼ੁਰੂ ਕਰੇਗਾ ਐਸਾ ਮਹਿਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਈ, ਕੇਵਟ ਵੱਡਾ ਡੀਠਾ ਹੋ। ਫਿਰ ਜੇ ਸੁਰ ਤੇ ਇਕਾਗਰ ਨਹੀਂ, ਜਾਪ ਸਾਹਿਬ ਦਾ ਪਾਠ ਤੇ ਸਿਰੇ ਚਾੜਨਾ ਹੋਰ ਬੜਾ ਮੁਸ਼ਕਲ ਹੈ। ਧਿਆਨ ਜੇ ਕਾਇਮ ਨਹੀਂ, ਸੁਰਤ ਕਾਇਮ ਨਹੀਂ ਤੇ ਪਤਾ ਕੀ ਹੋਵੇਗਾ। ਇੱਕ ਛੋਟੀ ਜਿਹੀ ਕਥਾ ਕਹਾਂ, ਉਸ ਰਾਹੀਂ ਗੱਲ ਸਮਝ ਵਿੱਚ ਆ ਜਾਏਗੀ। 8-7-9 ਜਵਾਨ ਨਸ਼ੇ ਚ ਧੁੱਤ ਹੋ ਗਏ, ਜਵਾਨੀ ਅੱਜ ਵੀ ਗੱਲ ਰਹੀ ਹੈ, ਤਬਾਹ ਹੋ ਰਹੀ ਹੈ, ਬਚਾਉਣ ਲਈ ਕੋਈ ਲੱਭ ਨਹੀਂ ਰਿਹਾ, ਰਸਤਾ ਕੀ ਕਰੀਏ। ਜਿਹੜੇ ਕਾਲਜ ਸਕੂਲ ਵਿਦਿਆ ਜਿੱਥੋਂ ਪੜਾਉਣੀ ਸੀ, ਵਿਦਿਆ ਸਿਖਾਉਣੀ ਸੀ, ਉੱਥੇ ਡਰੱਗ ਪਹੁੰਚ ਗਏ, ਬੜਾ ਮਹਿੰਗਾ ਨਸ਼ਾ ਪਹੁੰਚ ਗਿਆ। ਔਰ ਇਹ ਨਸ਼ਾ ਇੰਨਾ ਅਸਰ ਕਰ ਰਿਹਾ, ਸਾਰੀ ਦੁਨੀਆਂ ਦੀ ਜਵਾਨੀ ਨੂੰ ਖਾਈ ਜਾ ਰਹੀ। ਜਿਸ ਨੇ ਇੱਕ ਵਾਰੀ ਖਾ ਲਿਆ, ਇਹਨੂੰ ਉਹ ਖਾ ਗਿਆ, ਖਤਮ ਕਰ ਗਿਆ, ਉਹ ਕਿਸੇ ਪਾਸੇ ਜੋਗਾ ਨਹੀਂ ਰਹਿ ਜਾਂਦਾ, ਨਸ਼ੇ ਚ ਧੁੱਤ ਹੋਏ। ਮਲਾਹ ਵਿਚਾਰਾ ਬੇੜੀ ਬੰਨ ਕੇ ਗਿਆ ਸੀ, ਬੇੜੀ ਚ ਜਾ ਬੈਠੇ, ਚਲੋ ਦਰਿਆ ਦੀ ਸੈਰ ਕਰੀ। ਸਾਰੀ ਰਾਤ ਹੀ ਚੱਪੂ ਚਲਾਉਂਦੇ ਰਹੇ, ਚਲਾਉਂਦੇ ਰਹੇ, ਚਲਾਉਂਦੇ ਰਹੇ, ਦਿਨ ਚੜ ਆਇਆ, ਨਸ਼ਾ ਵੀ ਟੁੱਟਣ ਤੇ ਆਇਆ। ਇਹ ਕਹਿਣ ਲੱਗਾ ਵੇਖੋ ਪਹੁੰਚ ਕਿੱਥੇ ਗਏ ਆ। ਇੱਕ ਉਤਰਿਆ ਖੇਡ ਖੜਾ ਕੇ ਹੱਸਿਆ, ਕਹਿਣ ਲੱਗਾ ਕਿਤੇ ਵੀ ਨਹੀਂ ਪਹੁੰਚੇ, ਜਿੱਥੋਂ ਚੜੇ ਸਾਂ ਉੱਥੇ ਹੀ ਆ, ਉਤਰ ਆਓ। ਕਹਿਣ ਲੱਗੇ ਕਿਉਂ ਸਾਰੀ ਰਾਤ ਚੱਪੂ ਮਾਰਦੇ ਰਹੇ ਆ। ਕਹਿਣ ਲੱਗੇ ਬੇੜੀ ਕਿੱਲੇ ਨਾਲ ਹੀ ਬੱਜੀ ਰਹੀ, ਖੋਲਣੀ ਯਾਦ ਨਹੀਂ ਰਹੀ, ਚੱਪੂ ਚਲਾਉਂਦੇ ਰਹੇ ਆ, ਬੇੜੀ ਬੱਜੀ ਰਹੀ, ਆ ਜਾਓ। ਮੈਂ ਤੁਹਾਨੂੰ ਬੇਨਤੀ ਕਰਾਂ, ਨਾ ਤੇ ਬੰਦਾ ਬੇੜੀ ਖੋਲਦਾ, ਸੁਰਤ ਦਾ ਧਾਗਾ ਪੈਂਦਾ ਨਹੀਂ, ਇਸੇ ਲਈ ਕਹਿ ਦਿੱਤਾ ਤੂੰ ਕਦੀ ਸੁਣ ਲਵੇਂ ਤੇ ਸੁਰਤ ਜੋੜ ਕੇ ਸੁਣ ਲਵੇਂ। ਜਪਜੀ ਸਾਹਿਬ ਦੀ ਹਰ ਪੌੜੀ ਦੂਸਰੇ ਨਾਲ ਸਹਿਯੋਗੀ ਹੈ ਪਰ ਆਪਣੇ ਆਪ ਵਿੱਚ ਮੁਕੰਮਲ ਹੈ, ਪੂਰਨ ਹੈ, ਨਾਲ ਸਹਿਯੋਗੀ ਹੈ, ਜੁੜੀ ਹੋਈ ਹੈ, ਲੇਕਿਨ ਆਪਣੇ ਆਪ ਵਿੱਚ ਸੰਪੂਰਨ ਹੈ। ਕੋਈ ਵੀ ਪੌੜੀ ਅਧੂਰੀ ਨਹੀਂ, ਕੋਈ ਵੀ ਸਾਧਨਾ ਹੋਵੇ ਪੂਰੀ ਹੈ, ਸੁਣਨ ਦੀ ਹੈ ਤੇ ਕੋਈ ਇੰਜ ਸੁਣ ਲਵੇ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲੇ ਆਕਾਸ, ਸੁਣੇ ਦੀਪ ਲੋ ਪਾਤਾਲ, ਸੁਣੇ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਕਾਲ ਨਹੀਂ ਪੋਹ ਸਕਦਾ, ਇਸ ਦਾ ਭਾਵ ਸੁਣਨ ਨਾਲ ਅਮਰ ਹੋ ਗਏ, ਸੁਣ ਸੁਣ ਕੇ ਉੱਥੇ ਜਾ ਪਹੁੰਚਦਾ ਜੋ ਅਸਲ ਟਿਕਾਣਾ ਹੈ। ਜਿਸ ਨੇ ਸੁਣ ਲਿਆ मत विच रतन जवाहर मानक जेक गुर की सिख सुणै। विद्या पढ़न वालियां पढ़ाउण वालियां विचारन वालियां ने गुणन वालियां ने एक जंजाल पैदा कर दिता। गुरु नानक देव जी ने एक पंडित नूं कहा सी ओंकार विच ओंकार दे मंदर तुसी इंदौर तो अगे जाओ ओंकारेश्वर तीर्थ है इत्थे ओह विद्या पढ़ा रहा सी ओंकार बाणी उत्थे ही उचारण कीती। सतगुरु कहिंदे ने सुन पांडे क्या लिखो जंजाला की जंजाल लिख रहे हैं लिख राम नाम गुरमुख गोपाला उसका नाम लिख जो सारी सृष्टि नू पालन वाला है। इत्थे भी कबीर साहब जी फरमा रहे ने कहिंदे ने हर का नाम ना जप सुगवारा क्या सोचे हैं बारंबारा वार वार की सोचदा पिया है बेसमझ क्यों नहीं परमात्मा दा नाम जपता क्या पढ़िए की फायदा होया पढ़न दा। कबीर मैं जानियो पढ़बो भलो पढ़बो सो भल जोग मैं समझिया सी पढ़ना ही चंगा है ते पढ़न तो रोक दे नहीं नाल ओ कहंदे ने तुरक तरीकत जानिए हिंदू वेद पुराण तुरक नूं तरीकत जाननी चाहिए। तरीकत की है तरीका हदीसां पढ़निया चाहीदियां ने कुरान उस नूं पढ़ना चाहिदा इस्लामी साहित पढ़ना चाहिदा तुरक नूं हिंदू नूं वेद पुराण पढ़ने चाहिदे ने मन समझावन कारण कशुक पढ़िए ज्ञान ये पढ़िए पर निशाना की होवे मन समझावना मन समझावन कारण कशुक पढ़िए ज्ञान ज्ञान लोकां नूं जलवा विखाउण वास्ते नहीं नहीं है मन समझाउण वास्ते मन सवारन वास्ते पढ़िए। कहिंदे ने क्या पढ़िए जे मन नहीं समझिया सहज नहीं प्राप्त होया रब नहीं मिलिया क्या पढ़िया क्या गुणिया की विचारिए विचारन दा पढ़न दा की फायदा होया क्या वेद पुराना सुनिए आम पढ़ना सुनना ही नहीं धार्मिक ग्रंथ पढ़दिया सुनदिया भी कुछ पल्ले नहीं उन्हां बंदियां दे पैंदा जिन्हां दा निशाना ठीक नहीं। बहुत पढ़ लिया बहुत विचार लिया मैं वेद सुन लै मैं शास्त्र सुन लै हालांकि कबीर साहब दी नॉलेज विच सब कुछ है उन्हां दी बाणी ध्यान नाल पढ़ो शास्त्री ज्ञान नूं चंगी तरह जानदे ने वेदां दे ज्ञान नूं जानदे ने उपनिषदां नूं जानदे ने सिमरतियां नूं जानदे ने सच है जो कुछ कहा है ना जदों खंडन वास्ते भी कहिंदे ने खंडन करन वास्ते भी ते किसे नूं जानना बहुत जरूरी उस तों बिना ते खंडन भी नहीं हो सकता उन्हां दे नॉलेज विच है चंगी तरह है सारी विद्या जानदे ने पर विद्या नूं जिवें बंदा वरत रहा सी हो की रहा सी उस वेले अखाड़ा बनिया पिया सी जिवें धर्म युद्ध रचाया हुंदा विद्वान इंज लड़दे सन आपस विच इक दूसरे नूं हराउण वास्ते उन्हां नूं कहना पिया ये तुहाडा सब कुछ व्यर्थ है ना ते वेदां कुछ तुहाडा सवारिया ना पुराना सवारिया। तुहाडी जानकारी लई होर बेनती करां जिस लई कहिंदे उन्हां अजा मल पापी जग जाणै निमख माहे निस्तारा नानक कहत चेत चिंता मन तैं भी उतर सपारा। कनौज दा इह ब्राह्मण सी इहदा बाप राज पंडित सी राजे दे दरबार च कथा करनी उस तो बाद बाप चढ़ाई कर गया उसके थां ते निश्चित होया लेकिन ना चार वेद कम आए ना शास्त्र कम आए एक वेशवा नाल शादी करके नगरों बाहर जाके बैठ गया हालांकि पहली पत्नी घर विच है सी उधार किवें होया निस्तारा ते गुरु दी नजर नाल ही होया निस्तारा ते नाम नाल ही होया गुरु द्वारे जाए कै गुरमुख नाम नारायण कहया नारायण नारायण आख्या होया किते नहीं लिखिया वेदा निस्तारा उसका कीता पढ़न नाल निस्तारा होया। होर अर्ज करा रावण चतुर्वेदी खट शास्त्री यही दस सिर सन उसते ਕੱਲ ਵੀ ਮੈਂ ਬੇਨਤੀ ਕੀਤੀ ਸੀ, ਕਾਰਵ ਤੇ ਪਾਂਡਵ ਇਹਨਾਂ ਨੂੰ ਵੇਦ ਪੜ੍ਹਾਏ ਗਏ ਸਨ, ਸ਼ਾਸਤਰ ਪੜ੍ਹਾਏ ਗਏ ਸਨ, ਮੈਨੂੰ ਇੰਝ ਜਾਪਦਾ ਗੁਰੂ ਐਸੀ ਜਾਣਕਾਰੀ ਨਹੀਂ ਦਿੰਦਾ, ਗੁਰੂ ਜਾਗਰਣ ਦਿੰਦਾ, ਸਿੱਖ ਨੂੰ ਸੁਚੇਤ ਕਰਦਾ। ਜਿਸ ਵੇਲੇ ਅਸੀਂ ਕਰਮ ਕਰਦੇ ਹਾਂ, ਇਹ ਗੱਲ ਧਿਆਨ ਚ ਰੱਖਣੀ, ਕਰਮ ਕਰਦੇ ਹਾਂ ਸਾਡਾ ਗਿਆਨ ਸਾਡੇ ਕੰਮ ਨਹੀਂ ਆਉਂਦਾ। ਬਹੁਤ ਜਾਣਨ ਵਾਲਾ ਪੜ੍ਹਿਆ ਲਿਖਿਆ ਬੰਦਾ ਕਈ ਵਾਰੀ ਐਸੇ ਕੰਮ ਕਰਦਾ ਪਸ਼ੂਆਂ ਤੋਂ ਵੀ ਬਦਤਰ, ਉਸਦਾ ਗਿਆਨ ਕਿੱਥੇ ਗਿਆ। ਕਰਮ ਕਰਦਾ ਬੰਦਾ ਸੁਭਾਅ ਦੇ ਆਸਰੇ, ਜੈਸਾ ਸੁਭਾਅ ਬਣਿਆ ਉਹ ਕੰਮ ਕਰ ਜਾਏਗਾ। ਗਿਆਨ ਉਸ ਵੇਲੇ ਜਾਣਕਾਰੀ ਕੋਈ ਕੰਮ ਨਹੀਂ ਆਉਂਦੀ, ਇਹਦੀ ਸੋਚ ਕੰਮ ਨਹੀਂ ਆਉਂਦੀ। ਗੁਰੂ ਇਸੇ ਲਈ ਸੁਭਾਅ ਘੜਦਾ। ਉਹ ਕਹਿੰਦੇ ਨੇ ਜਾਣਕਾਰੀ ਦੀ ਗੱਲ ਛੱਡ, ਆ ਮੈਂ ਤੇਰਾ ਸੁਭਾਅ ਘੜਾਂ, ਤੈਨੂੰ ਸਹਿਜ ਵਿੱਚ ਲੈ ਜਾਵਾਂ। ਤੇਰਾ ਸਹਿਜ ਕੀ? ਸਹਿਜ ਤੂੰ ਗਵਾ ਬੈਠਾ। ਜਿਸ ਸਹਿਜ ਦਾ ਇੱਥੇ ਜ਼ਿਕਰ ਕਰ ਰਹੇ ਨੇ ਉਹ ਸਹਿਜ ਹੈ ਕੀ? ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜ੍ਹੇ ਜਾਏ ਨਾ ਮੁਕਾਂਤੀ, ਹਲਕੀ ਲੱਗੇ ਨਾ ਭਾਰੀ। ਸ਼ਬਦ ਵਿੱਚ ਗੌੜੀ ਰਾਗ ਵਿੱਚ ਬੜਾ ਸੁੰਦਰ ਉਹਨਾਂ ਫਰਮਾਇਆ। ਕਹਿੰਦੇ ਨੇ ਜਿੱਥੇ ਮੈਂ ਪਹੁੰਚ ਗਿਆ, ਇੰਦਰ ਥੱਲੇ ਰਹਿ ਗਏ, ਇੰਦਰ ਦਾ ਸਵਰਗ ਥੱਲੇ ਰਹਿ ਗਿਆ, ਸ਼ਿਵਪੁਰੀ ਥੱਲੇ ਰਹਿ ਗਈ, ਬ੍ਰਹਮਪੁਰੀ ਥੱਲੇ ਰਹਿ ਗਈ, ਵਿਸ਼ਨਪੁਰੀ ਥੱਲੇ ਰਹਿ ਗਈ। ਜਨਮ ਮਰਨ ਦਾ ਭੈ ਉੱਥੇ ਕੋਈ ਨਹੀਂ, ਮੈਂ ਐਸੇ ਥਾਂ ਤੇ ਜਾ ਕੇ ਪਹੁੰਚ ਗਿਆ। ਸੱਚ ਹੈ ਫਿਰ ਉਹੀ ਹੈ, ਉਹ ਰੱਬ ਦਾ ਸਿੰਘਾਸਨ ਹੈ, ਉਹ ਐਸੀ ਅਵਸਥਾ ਹੈ ਕਬੀਰ, ਹਰ ਜਾਣੇ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕੋਈ ਇੱਛਾ ਨਹੀਂ, ਕੋਈ ਲਾਲਸਾ ਨਹੀਂ, ਕੋਈ ਦੁਨਿਆਵੀ ਮੰਗ ਨਹੀਂ, ਐਸੇ ਥਾਂ ਤੇ ਇਸੇ ਅਵਸਥਾ ਵਿੱਚ ਉਹ ਜਾ ਕੇ ਪਹੁੰਚ ਗਏ। ਸਹਿਜ ਕੀ ਅਕਤ ਕਥਾ ਹੈ ਨਿਰਾਰੀ, ਉਹ ਤੇ ਇੰਜ ਜਾਪਦਾ ਦੁਨਿਆਵੀ ਮੰਗਾਂ ਤੋਂ ਤੇ ਅੱਗੇ ਲੰਘੇ ਸਨ। ਧਰਮੀ ਬੰਦੇ ਜਿਸ ਨੂੰ ਮੁਕਤੀ ਕਹਿ ਰਹੇ ਸਨ ਉਸ ਤੋਂ ਵੀ ਅੱਗੇ ਜਾ ਪਹੁੰਚੇ। ਜੀਵਨ ਬਰਤਾਂਤ ਤੇ ਬਾਣੀ ਮੈਂ ਇਹਨਾਂ ਦੀ ਪੜ੍ਹ ਕੇ ਇੱਥੇ ਤੱਕ ਪਹੁੰਚਿਆ। ਜਾਪਦਾ ਹੈ ਕਿ ਮਗ ਹਰ ਕਬੀਰ ਸਾਹਿਬ ਪਹਿਲੇ ਵੀ ਰਹੇ ਔਰ ਰੱਬੀ ਅਨੁਭਵ ਮਗ ਹਰੀ ਹੋਇਆ, ਕਿਉਂਕਿ ਬਾਣੀ ਦੇ ਵਿੱਚ ਉਹਨਾਂ ਐਸਾ ਕਿਹਾ, ਪਹਿਲੇ ਦਰਸ਼ਨ ਪਾਇਓ ਮਗ ਹਾਰੇ ਪੁਨ ਕਾਂਸ਼ੀ ਬਸੇ ਆਈ। ਮੈਂ ਕਾਂਸ਼ੀ ਫਿਰ ਆ ਕੇ ਵਸਿਆ, ਮੈਨੂੰ ਦਰਸ਼ਨ ਪਰਮਾਤਮਾ ਦੇ ਮਗ ਹਰ ਵਿੱਚ ਹੋਏ ਨੇ। ਮਗ ਹਰ ਜਿਹੜਾ ਹੈ ਯੂਪੀ ਦਾ ਸ਼ਹਿਰ ਹੈ, ਗੋਰਖਪੁਰ ਤੋਂ ਨੇੜੇ ਹੀ ਹੈ। ਇਸ ਸ਼ਹਿਰ ਬਾਰੇ ਨਗਰ ਬਾਰੇ ਕਿਹਾ ਕਿ ਇਹਨੂੰ ਸਰਾਪ ਹੈ, ਇਹਨੂੰ ਸਰਾਪ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਗਧੇ ਦੀ ਜੂਣ ਵਿੱਚ ਜਾਏਗਾ, ਤੇ ਕਾਂਸ਼ੀ ਨੂੰ ਵਾਰਾ ਕਿ ਜਿਹੜਾ ਮਰੇਗਾ ਕਾਂਸ਼ੀ ਵਿੱਚ ਮੁਕਤ ਹੋ ਜਾਏਗਾ। ਕਬੀਰ ਸਾਹਿਬ ਸਾਰੀ ਜ਼ਿੰਦਗੀ ਤੇ ਰਹੇ ਕਾਂਸ਼ੀ, ਤੇ ਜਦੋਂ ਆਖਰੀ ਦਿਨ ਜ਼ਿੰਦਗੀ ਦੇ ਆਏ ਉਸ ਵੇਲੇ ਚੱਲ ਕੇ ਆ ਗਏ ਮਗਹਰ, ਜਿਸ ਨੂੰ ਸਰਾਪ ਕਹਿੰਦੇ ਸਨ। ਕਹਿਣ ਲੱਗੇ ਚਲੋ ਉੱਥੇ ਚੱਲੀਏ। ਹੁਣ ਕਈਆਂ ਨਿਕਟ ਵਰਤੀਆਂ ਕਿਹਾ, ਮਹਾਰਾਜ ਮਰਨ ਲੱਗਾ ਛੱਡ ਕੇ ਬਜ਼ੁਰਗ ਨਹੀਂ ਕੋਈ ਇੱਥੇ ਆਉਂਦਾ, ਡਰਦਾ ਕਿ ਕਿਤੇ ਇੱਥੇ ਨਾ ਮਰ ਜਾਵਾਂ ਤੇ ਗਧੇ ਦੀ ਜੂਨ ਨਾ ਜਾਵਾਂ। ਉਹਨਾਂ ਨੇ ਕਿਹਾ, ਨਹੀਂ, ਤੁਹਾਨੂੰ ਮੈਂ ਵਿਸ਼ਵਾਸ ਦਵਾਉਂਦਾ, ਤੁਹਾਡਾ ਸਿਮਰਨ ਤੇ ਨਾਮ ਤੇ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਰੱਬ ਦਾ ਪਿਆਰਾ ਸਿਮਰਨ ਕਰਦਾ ਕਰਦਾ ਜਿੱਥੇ ਵੀ ਸਰੀਰ ਛੱਡੇਗਾ ਉਸ ਨਗਰ ਦੇ ਗਧੇ ਵੀ ਤਰ ਜਾਣਗੇ। ਕਿੰਨਾ ਸੁੰਦਰ ਬਚਨ ਹੈ। ਕਹਿੰਦੇ ਨੇ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸਹਿਣ ਤਰਾਈ। ਉਹ ਕਹਿੰਦੇ ਨੇ ਅਬ ਕਹੋ ਰਾਮ ਕਮਨ ਗਤ ਮੋਰੀ। ਕੈਸਾ ਉਹਨਾਂ ਵਿਅੰਗ ਕੀਤਾ। ਕਹਿੰਦੇ ਨੇ ਪਰਮਾਤਮਾ ਮੇਰੀ ਕੀ ਹਾਲਤ ਹੋਵੇਗੀ, ਕੀ ਮੇਰੀ ਮਤ ਮਾਰੀ ਗਈ। ਵਾਕਿਆ ਜਿਵੇਂ ਲੋਕੀ ਕਹਿੰਦੇ ਨੇ ਤਜੀਲੇ ਬਨਾਰਸ ਮਤ ਭਈ ਥੋਰੀ, ਸਕਲ ਜਨਮ ਸ਼ਿਵਪੁਰੀ ਗਵਾਇਆ, ਸਾਰਾ ਜਨਮ ਤੇ ਗਵਾਤਾ ਸ਼ਿਵਪੁਰੀ। ਕਾਂਸ਼ੀ ਮਰਤੀ ਬਾਰ ਮਗ ਹਰ ਉੱਠ ਆਇਆ, ਕਾਂਸ਼ੀ ਮਗ ਹਰ ਸੰਭਿਚਾਰੀ। ਪਰ ਮੈਂ ਤੇ ਕਾਂਸ਼ੀ ਤੇ ਮਗ ਹਰ ਦੀ ਧਰਤੀ ਨੂੰ ਬਰਾਬਰ ਸਮਝਿਆ। ਧਰਤੀ ਦਾ ਕੋਈ ਦੋਸ਼ ਨਹੀਂ, ਬੰਦੇ ਮਾੜੇ ਚੰਗੇ ਹੁੰਦੇ ਨੇ, ਧਰਤੀ ਤੇ ਇੱਕ ਹੈ। ਓਛੀ ਭਗਤ ਕੈਸੇ ਉਤਰ ਸਪਾਰੀ, ਭਗਤੀ ਜਿਸ ਦੀ ਓਛੀ ਹੈ ਊਣੀ ਹੈ ਉਸਦਾ ਨਿਸਤਾਰਾ ਕਿਵੇਂ ਹੋਵੇਗਾ। ਕਹੋ ਗੁਰੂ ਗਜ ਸ਼ਿਵ ਸਭ ਕੋ ਜਾਣ। ਕਹਿੰਦੇ ਨੇ ਸ਼ਿਵ ਜੀ ਨੂੰ ਤੇ ਗਣੇਸ਼ ਨੂੰ ਪਤਾ ਨਹੀਂ, ਕਿ ਕਬੀਰ ਰਾਮ ਰਾਮ ਕਰਦਾ ਮਰਿਆ, ਕਿਉਂ ਮੈਨੂੰ ਗਧਾ ਬਣਾਉਣਗੇ? ਰਾਮ ਰਾਮ ਕਰਦਾ ਗਧਾ ਬਣਦਾ? ਉਹ ਕਹਿੰਦੇ ਨੇ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ ਮੋਵਾ ਕਬੀਰ ਰਮਤ ਸ੍ਰੀ ਰਾਮੇ। ਔਰ ਇਤਿਹਾਸ ਹੈ ਉਹਨਾਂ ਦਾ, ਉਹਨਾਂ ਨੇ ਸਰੀਰ ਆਪਣਾ ਉੱਥੇ ਹੀ ਛੱਡਿਆ, ਕਾਂਸੀ ਨਹੀਂ ਗਏ, ਮਗਰ ਸਰੀਰ ਛੱਡਿਆ। ਅੰਤਮ ਸਮਾਂ ਆਇਆ ਤੇ ਕਹਿਣ ਲੱਗੇ ਆ ਜਾਓ ਸਾਰੇ, ਮੇਰਾ ਵਿਆਹ ਹੋ ਰਿਹਾ। 120 ਸਾਲ ਦੀ ਉਮਰ, ਸਰੀਰ ਚੋਲਾ ਛੱਡ ਰਹੇ ਨੇ ਤੇ ਕਹਿੰਦੇ ਨੇ ਵਿਆਹ ਹੋ ਰਿਹਾ। ਇਸ ਵਿਆਹ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਵੀ ਕੀਤਾ ਹੈ। ਕਹਿੰਦੇ ਨੇ ਮੇਰਾ ਵੀ ਵਿਆਹ ਹੋ ਰਿਹਾ, ਕਿੱਥੇ? ਗਾਹਵੋ ਗਾਹਵੋ ਕਾਮਣੀ ਬਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ। ਮੇਰੇ ਘਰ ਚ ਪ੍ਰਮਾਤਮਾ ਵਿਆਹਣ ਵਾਸਤੇ ਆਇਆ ਹੈ। ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ ਜਾਂ ਸ਼ੋ ਮਿਲਿਆ ਤਾਂ ਜਾਣਿਆ, ਤਿਹੋਂ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਇਆ ਮਨ ਮਾਨਿਆ। ਆਪਣਾ ਕਾਰਜ ਆਪ ਸਵਾਰੈ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਪੰਡਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ। ਗੁਰੂ ਨਾਨਕ ਦੇਵ ਜੀ ਦਾ ਸ਼ਬਦ, ਕਬੀਰ ਸਾਹਿਬ ਜੀ ਦਾ, ਤਨ ਰਹਿਣੀ ਮਨ ਪੁਨ ਰਪ ਕਰਹੁ ਪਾਂਚੋਂ ਤਤ ਬਰਾਤੀ, ਰਾਮ ਰਾਏ ਸਿਓ ਭਾਵਰ ਲੈ ਹੋ, ਪ੍ਰਭੂ ਨਾਲ ਮੈਂ ਫੇਰੇ ਲੈ ਰਿਹਾ। ਰਾਮ ਰਾਏ ਸਿਓ ਭਾਵਰ ਲੈ ਹੋ ਆਤਮ ਤਹਿ ਰੰਗ ਰਾਤੀ, ਗਾਹਵੋ ਗਾਹਵੋ ਕਾਮਣੀ ਬਵੇਕ ਵਿਚਾਰ, ਹਮਰੇ ਗ੍ਰਹਿ ਆਇਆ ਜਗ ਜੀਵਨ ਪਥਾਰ। ਨਾਭ ਕਮਲ ਮੈਂ ਬੇਦੀ ਰਚ ਲੈ, ਨਾਭੀ ਤੋਂ ਜਿਹੜਾ ਸ਼ਬਦ ਉੱਠ ਰਿਹਾ ਹੈ, ਸਵਾਸ ਸਵਾਸ ਸਿਮਰਨ ਹੁਣ ਹੋ ਰਿਹਾ, ਇਹ ਮੈਂ ਬੇਦੀ ਰਚੀ। ਤੇ ਵੇਦ ਮੰਤਰ ਮੇਰੇ ਲਈ ਕਿਹੜਾ ਉਚਾਰਿਆ ਜਾ ਰਿਹਾ? ਪੰਡਿਤਾਂ ਦਾ ਨਹੀਂ, ਬ੍ਰਹਮ ਗਿਆਨ ਉਜਾਰਾ। ਰਾਮ ਰਾਏ ਸੋ ਦੂਲੋ ਭਾਇਓ ਅਸ ਵੱਡ ਭਾਗ ਹਮਾਰਾ, ਰਾਮ ਰਾਏ ਵਰਗਾ ਦੂਲਾ ਮੈਨੂੰ ਮਿਲਿਆ, ਵੱਡੇ ਭਾਗ ਨੇ ਤੇ ਜਾਂਜੀ ਬਰਾਤੀ ਕਿਹੜੇ ਆਏ ਨੇ? ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤਤੀਸ ਉਜਾਨਾ, ਕਹੋ ਕਬੀਰ ਮੋਹ ਵਿਆਹ ਚੱਲੇ ਹੈ, ਪੁਰਖ ਏਕ ਭਗਵਾਨ। ਮੈਨੂੰ ਪ੍ਰਮਾਤਮਾ ਵਿਆਹ ਕੇ ਲੈ ਚੱਲੇ ਨੇ, ਔਰ ਮਗ ਹਰ ਤੋਂ ਹਰ ਕਾ ਸੰਤ ਮਰੇ ਹੜੰਬੈ, ਤਾਂ ਸਗਲੀ ਸਹਿਨ ਤਰਾਈ। ਵਿਦਿਆ ਦੀਆਂ ਵਿਚਾਰਾਂ ਵਾਲਿਆਂ ਨੂੰ ਕਿਹਾ, ਸਹਿਜ ਤੇ ਤੁਹਾਨੂੰ ਮਿਲਿਆ ਨਹੀਂ, ਰੱਬ ਤੇ ਮਿਲਿਆ ਨਹੀਂ, ਵਿਆਹ ਉਸ ਨਾਲ ਹੋਇਆ ਨਹੀਂ, ਪੜ੍ਹਦੇ ਰਹੋ ਵੇਦ। ਉਹ ਕਹਿੰਦੇ ਨੇ ਵੇਦ ਕਿਤੇ ਪੜ੍ਹਨ ਨਾਲੋਂ ਮੈਨੂੰ ਉਹ ਅਸਵਾਰ ਚੰਗਾ ਲੱਗਦਾ, ਘੋੜੇ ਤੇ ਚੜ੍ਹਨ ਵਾਲਾ ਨਹੀਂ, ਮਨ ਘੋੜੇ ਦੀ ਅਸਵਾਰੀ ਕਰਨ ਵਾਲਾ ਹੈ। ਤੇ ਬਿਲਕੁਲ ਠੀਕ ਹੈ, ਅਸਵਾਰੀ ਮਨ ਦੀ ਨਹੀਂ ਹੋਈ ਤੇ ਕੀ ਲਿਆ ਵੇਦ ਕਿਤੇ ਪੜ੍ਹ ਕੇ? ਇੱਕ ਐਸਾ ਪੜ੍ਹਿਆ ਲਿਖਿਆ ਚਤੁਰਵੇਦੀ ਖੱਟ ਸ਼ਾਸਤਰੀ, ਉਪਨਿਸ਼ਦਾਂ ਪੜ੍ਹਿਆ, ਸਿਮਰਤੀਆਂ ਜ਼ੁਬਾਨ ਤੇ ਰੱਖੀਆਂ, ਪੁਰਾਣ ਉਸ ਨੂੰ ਯਾਦ। ਐਸੇ ਬੰਦਿਆਂ ਦਾ ਚੁੱਪ ਕਰਕੇ ਬਹਿਣਾ ਬੜਾ ਮੁਸ਼ਕਲ, ਉਹਨਾਂ ਕੋਈ ਨਾ ਕੋਈ ਗੱਲ ਕਰੀ ਜਾਣੀ, ਨਾ ਵੀ ਲੋੜ ਹੋਵੇ ਤਾਂ ਵੀ ਬੋਲਣਾ। ਉਹ ਬਹਿ ਗਿਆ ਬੇੜੀ ਚ, ਮਲਾਹ ਨੂੰ ਕਹਿੰਦਾ ਪੜ੍ਹਿਆ ਕੋਈ ਗੱਲ ਕਿਤੇ ਸ਼ੁਰੂ ਕਰਨੀ ਤੇ ਹੈ, ਪੜ੍ਹਿਆ। ਕਹਿਣ ਲੱਗਾ ਜੀ ਮੈਂ, ਅਸੀਂ ਖਾਨਦਾਨੀਆਂ ਨੂੰ ਪੜ੍ਹਾਂ, ਪੁਸ਼ਤ ਦਰ ਪੁਸ਼ਤ, ਨਾ ਪਿਓ ਪੜ੍ਹਿਆ, ਨਾ ਦਾਦਾ ਪੜ੍ਹਿਆ, ਨਾ ਪੜਦਾਦਾ ਪੜ੍ਹਿਆ। ਪਹਿਲੀ ਗੱਲ, ਸਾਨੂੰ ਚਿੱਠੀ ਕੋਈ ਨਹੀਂ ਆਉਂਦੀ, ਜੇ ਆਏ ਤੇ ਫਿਰ ਕਿਸੇ ਤੋਂ ਹੀ ਪੜ੍ਹਾਉਂਦੇ ਹਾਂ, ਕਈ ਪੁਸ਼ਤਾਂ ਤੋਂ। ਅਸੀਂ ਖਾਨਦਾਨੀਆਂ ਨੂੰ ਪੜ੍ਹ, ਇੱਥੇ ਹੀ ਦਰਿਆ ਦੇ ਕੰਢੇ ਜਨਮ ਹੋਇਆ, ਇੱਥੇ ਹੀ ਮਰ ਜਾਣਾ, ਮੈਂ ਨਹੀਂ ਪੜ੍ਹਿਆ। ਸੋਚ ਕੇ ਕਹਿਣ ਲੱਗਾ, ਅੱਠ ਆਨੇ ਤੇਰਾ ਜੀਵਨ ਬੇਕਾਰ ਚਲਾ ਗਿਆ, ਕਿਉਂਕਿ ਤੂੰ ਪੜ੍ਹਿਆ ਨਹੀਂ। ਕਹਿਣ ਲੱਗਾ ਜੀ ਚਲੋ, ਅੱਠ ਆਨੇ ਬਚ ਗਿਆ, ਇਹਦੇ ਨਾਲ ਹੀ ਗੁਜ਼ਾਰਾ ਕਰ ਲਵਾਂਗੇ। ਮੁਲਾ ਵੀ ਬੜਾ ਹੁਸ਼ਿਆਰ ਸੀ, ਐਸੇ ਬੰਦੇ ਰੋਜ਼ ਬੰਦਿਆਂ ਨਾਲ ਵਾਹ, ਕਈ ਆਉਂਦੇ ਜਾਂਦੇ ਨੇ। ਕਹਿਣ ਲੱਗਾ ਪੰਡਿਤ ਜੀ ਚਲੋ ਅੱਧੇ ਨਾਲ ਹੀ ਗੁਜ਼ਾਰਾ ਕਰ ਲਵਾਂਗੇ। ਕਹਿਣ ਲੱਗਾ ਅੱਗੋਂ ਪੜ੍ਹਨ ਦਾ ਇਰਾਦਾ ਹੈ ਹੀ? ਕਹਿਣ ਲੱਗਾ ਬਿਲਕੁਲ ਨਹੀਂ, ਟਾਈਮ ਹੀ ਕੋਈ ਨਹੀਂ। ਕਹਿਣ ਲੱਗਾ ਤੇਰਾ 12 ਆਨੇ ਜੀਵਨ ਬੇਕਾਰ ਚਲਾ ਗਏ, ਇੰਨੇ ਚਿਰ ਨੂੰ ਆ ਗਿਆ ਤੂਫਾਨ, ਬੇੜੀ ਲੱਗੀ ਡੋਲਣ ਡੁੱਬਣ ਤੇ। ਉਹ ਕਹਿਣ ਲੱਗਾ ਪੰਡਿਤ ਜੀ ਤਰਨਾ ਆਉਂਦਾ? ਕਹਿਣ ਲੱਗਾ ਬਿਲਕੁਲ ਨਹੀਂ। ਕਹਿਣ ਲੱਗਾ ਤੇਰਾ 16 ਆਨੇ ਜੀਵਨ ਬੇਕਾਰ ਗਿਆ, ਮੇਰਾ ਤੇ ਕਹਿ ਰਿਹਾ ਸਨ 8 ਆਨੇ ਗਿਆ, 12 ਆਨੇ ਗਿਆ, ਤੇਰਾ 16 ਆਨੇ ਬੇਕਾਰ ਗਿਆ। ਤੈਨੂੰ ਗੱਲਾਂ ਆਉਂਦੀਆਂ ਨੇ, ਤੈਨੂੰ ਤਰਨਾ ਨਹੀਂ ਆਉਂਦਾ? ਤਰਨਾ ਸਿੱਖ ਲੈਣਾ ਸੀ, ਇਹ ਕਬੀਰ ਸਾਹਿਬ ਤਰਨ ਦੀ ਗੱਲ ਦੱਸ ਰਹੇ, ਕਹਿੰਦੇ ਨੇ ਬਾਕੀ ਛੱਡ, ਵੇਦਾਂ ਦੀ ਪੰਡ ਰੱਖ ਦੇ, ਕਿਤੇਬਾਂ ਦੀ ਰੱਖ ਦੇ, ਇਹ ਰੱਖ ਭਾਰ ਜਿਹੜਾ ਸਿਰ ਤੇ ਚੁੱਕਿਆ ਹੋਇਆ ਤਰਨਾ ਸਿੱਖ, ਮਨ ਘੋੜਾ ਚਲਾਉਣਾ ਆਉਂਦਾ ਹੀ। ਉਹ ਕਹਿੰਦੇ ਨੇ ਵੇਦ ਪੜ੍ਹਨੇ ਤੇ ਆ ਗਏ, ਗ੍ਰੰਥਾਂ ਦਾ ਭਾਰ ਤੇ ਸਿਰ ਤੇ ਚੁੱਕ ਲਿਆ, ਮਨ ਕਾਬੂ ਵਿੱਚ ਹੈ। ਕਬੀਰ ਸਾਹਿਬ ਤੁਹਾਡਾ, ਉਹ ਕਹਿੰਦੇ ਨੇ ਹੈ, ਦੇ ਮੁਹਾਰ ਲਗਾਮ ਪਹਿਰਾਵੋ, ਸਗਲਤ ਜ਼ੀਨ ਗਗਨ ਦੌਰਾਵੋ, ਆਪਣੇ ਵਿਚਾਰ ਯਾ ਸਵਾਰੀ ਕੀਜੈ, ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਸਹਿਜ ਦੀਆਂ ਰਕਾਬਾਂ ਚ ਮੈਂ ਪੈਰ ਰੱਖੇ ਨੇ, ਵਿਚਾਰ ਤੇ ਮੈਂ ਸਵਾਰੀ ਕੀਤੀ, ਮਨ ਮੇਰਾ ਕਾਬੂ ਚ ਹੈ। ਮਨ ਨੂੰ ਮੈਂ ਰੋਜ਼ ਕਹਿਣਾ, ਚੱਲ ਰੇ ਬੈਕੁੰਠ ਤੁਝੇ ਲੈ ਤਾਰੂ, ਚੱਲ ਸਤ ਸੰਗ ਬੈਕੁੰਠ ਵਿੱਚ ਤੈਨੂੰ ਤਾਰੀਆਂ ਲਵਾਵਾਂ, ਚੱਲ ਸਰੋਵਰ ਵਿੱਚ ਲੈ ਚੱਲਾਂ, ਹੇਚੇ ਤਾਂ ਪ੍ਰੇਮ ਕੇ ਚਾਵਕ ਮਾਰੂ, ਅੜੀ ਕਰੇਗਾ ਤੇ ਮੈਂ ਪ੍ਰੇਮ ਦੇ ਚਾਵਕ ਮਾਰਾਂਗਾ। ਕਹਿਤ ਕਬੀਰ ਭਲੇ ਅਸਵਾਰਾ, ਉਹ ਅਸਵਾਰ ਚੰਗੇ ਨੇ, ਵੇਦ ਨਹੀਂ ਪੜ੍ਹੇ ਨਾ ਸਹੀ, ਪੁਰਾਣ ਨਹੀਂ ਆਉਂਦੇ ਕੋਈ ਗੱਲ ਨਹੀਂ, ਸਿਮਰਤੀਆਂ ਨਹੀਂ ਆਉਂਦੀਆਂ ਨਾ ਸਹੀ, ਵੇਦ ਕਿਤੇਬ ਤੇ ਰਹੇ ਨਿਰਾਰਾ, ਉਹ ਅਸਵਾਰ ਚੰਗੇ ਨੇ, ਮਨ ਤੇ ਅਸਵਾਰੀ ਤੇ ਕੀਤੀ, ਮਨ ਤੇ ਕਾਬੂ ਵਿੱਚ ਹੈ, ਮਨ ਕਾਬੂ ਹੋ ਜਾਏ। ਉਹ ਕਹਿੰਦੇ ਨੇ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੈ ਸਿੱਧ ਹੋਏ, ਆਪਣਾ ਕੰਮ ਹੋਰ ਕਿਸੇ ਨਾਲ ਨਹੀਂ, ਨਿਰਾ ਵਿਦਿਆ ਨਾਲ ਨਹੀਂ, ਮਨ ਨਾਲ ਹੈ, ਮਨ ਸਾਧਿਆਂ ਸਫਲਤਾ ਮਿਲਦੀ ਹੈ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨਸਾ ਮਿਲਿਓ ਨਾ ਕੋਏ। ਇਹ ਮਨ ਸ਼ਕਤੀ, ਹੁਣ ਮਨ ਦਾ ਸੁਭਾਵ ਦੱਸ ਰਿਹਾ, ਸਹਿਜ ਮਿਲੇਗੀ ਤਾਂ ਇਸ ਗੱਲ ਨੂੰ ਸਮਝੀਏ। ਕਹਿੰਦੇ ਨੇ ਮਾਇਆ ਨਾਲ ਜੁੜ ਕੇ ਮਨ ਮਾਇਆ ਹੀ ਹੋ ਜਾਂਦਾ, ਫਿਰ ਤੇ ਗੁਰਦੁਆਰੇ ਵੀ ਆਏ ਗੱਲਾਂ ਮਾਇਆ ਦੀਆਂ, ਦੁਕਾਨ ਤੇ ਮਾਇਆ ਦੀਆਂ, ਤੁਰਦੇ ਜਾਂਦੇ ਆ। ਇਹ ਮਨ ਸ਼ਕਤੀ ਸ਼ਕਤੀ ਬਣ ਗਿਆ, ਇਹ ਮਨ ਸੀਓ। ਮਨ ਅਸਲ ਵਿੱਚ ਬਰਫ਼ ਵਰਗਾ, ਪਾਣੀ ਚ ਪਾ ਦਿਓ ਪਾਣੀ ਬਣ ਕੇ, ਮਨ ਦਾ ਹਾਲਤ ਐਸੀ ਹੈ ਜਿੱਥੇ ਪਾ ਦਿਓ ਉੱਥੇ ਹੀ ਮਿਕਸ ਹੋ ਜਾਂਦਾ। ਸ਼ਕਤੀ ਚ ਸ਼ਕਤੀ ਸੀਓ, ਪਰਮਾਤਮਾ ਚ ਪਰਮਾਤਮਾ, ਫਿਰ ਰੱਬ ਦੀ ਗੱਲ ਹੀ ਕਰਦਾ, ਹੋਰ ਕੋਈ ਕਰਦਾ ਨਹੀਂ। ਜੇ ਤਨ ਨਾਲ ਜੁੜ ਜਾਏ ਫਿਰ ਤਨ ਤੋਂ ਅੱਗੇ ਨਹੀਂ ਜਾਂਦਾ। ਇਹ ਮਨ ਪੰਚ ਤੱਤ ਕੋ ਜੀਓ, ਫਿਰ ਪੰਜਾਂ ਤੱਤਾਂ ਦਾ ਅਜੀਬ, ਇਸ ਦੀ ਗੱਲ ਇਸ ਤੋਂ ਅੱਗੇ ਨਹੀਂ। ਇਹ ਮਨ ਲੈ ਜੋ ਉਨ ਮਨ ਰਹੇ, ਤੋ ਤੀਨ ਲੋਕ ਕੀ ਬਾਤੇ ਕਹੇ, ਸੁਰਤ ਉੱਚੀ ਹੋ ਜਾਏ, ਸਹਿਜ ਮਿਲ ਜਾਏ। ਸਹਿਜ ਦੇ ਸੰਬੰਧ ਵਿੱਚ ਇੱਕ ਬਚਨ ਹੋ, ਸਹਿਜ ਸਾਡੇ ਕੋਲ ਸਾਰਿਆਂ ਕੋਲ ਹੈ, ਪਰ ਪਤਾ ਸਭ ਨੂੰ ਨਹੀਂ। ਸਹਿਜ ਉਹ ਹੈ ਜਿਸ ਵਿੱਚ 24 ਘੰਟੇ ਰਹਿ ਸਕੋ, 8 ਪੈਰ ਰਹਿ ਸਕੋ। ਜੋ ਤੁਸੀਂ ਸਦਾ ਨਹੀਂ ਨਾ ਰਹਿ ਸਕਦੇ, ਤੁਹਾਡਾ ਸੁਭਾਵ ਨਹੀਂ, ਉਹ ਬਾਹਰੋਂ ਮੈਲ ਲੱਗੀ, ਉਹ ਆਦਤਾਂ ਬਣੀਆਂ। ਮਸਲਨ ਇੰਜ ਸਮਝੋ, ਮੱਛੀ 24 ਘੰਟੇ ਪਾਣੀ ਚ ਰਹਿ ਸਕਦੀ ਹੈ, ਉਸਦਾ ਸਹਿਜ ਹੈ, 24 ਘੰਟੇ ਪਾਣੀ ਚ ਰਹਿ ਸਕਦੀ। ਇੱਕ ਬੰਦਾ ਕਹਿੰਦਾ ਜੀ ਮੈਨੂੰ ਗੁੱਸਾ ਆਉਂਦਾ, ਕ੍ਰੋਧ ਆਉਂਦਾ ਬਹੁਤ, 24 ਘੰਟੇ ਕ੍ਰੋਧ ਕਰ ਸਕਦਾ, ਵੈਸੇ ਵੇਖਣਾ ਪ੍ਰਯੋਗ ਕਰਕੇ ਬੜਾ ਵੀ ਗੁੱਸੇ ਵਾਲਾ, ਉਹਦੇ ਕੋਲ ਬਹਿ ਜਾਓ, ਉਹਨੂੰ ਆਖੋ ਘੰਟਾ ਕੁ ਲਗਾਤਾਰ ਕ੍ਰੋਧ ਕਰ, ਪਹਿਲੀ ਤੇ ਗੱਲ ਉਹ ਸ਼ਰਮਸਾਰ ਹੋ ਜਾਏਗਾ। ਉਹ ਆਖੇਗਾ ਆਉਂਦਾ ਕੋਈ, ਇੰਜ ਥੋੜਾ ਕੀਤਾ ਜਾਂਦਾ, ਤੇ ਜੇ ਹੈ ਤੇਰੇ ਕੋਲ ਤੇ ਕਰਕੇ ਵਿਖਾ, ਤੇ ਗੁੱਸਾ ਕੀ ਹੈ, ਘੰਟਾ ਲੈ ਮੈਂ ਘੜੀ ਵੇਖਦਾ ਤੇ ਤੂੰ ਘੰਟਾ ਕ੍ਰੋਧ ਕਰ, ਤੇ 2 ਘੰਟੇ ਕ੍ਰੋਧ ਕਰ, 2 ਘੰਟੇ ਤੇ ਕਿਤੇ ਰਹਿ ਗਿਆ। ਮੈਂ 2 ਭੈਣਾਂ ਨੂੰ ਇੱਕ ਵਾਰੀ ਦੀਵਾਰ ਸੀ ਵਿੱਚ ਲੜਦੀਆਂ ਵੇਖਿਆ ਸੀ, 10 ਮਿੰਟ ਬਾਅਦ ਦੋਵੇਂ ਸਿਰ ਬੰਨ ਕੇ ਬਹਿ ਗਈਆਂ। ਉਹ ਕਹੇ ਮੇਰਾ ਸਿਰ ਦੁਖਣ ਲੱਗ ਪਿਆ, ਉਹ ਕਹੇ ਮੇਰਾ ਦੁਖਣ ਲੱਗ ਪਿਆ। ਮੈਂ ਆਖਿਆ ਦੁਖੇਗਾ ਸਭ ਦਾ ਹੀ ਦੁਖੇਗਾ, ਕ੍ਰੋਧ ਜਿਹੜਾ ਕਰੇਗਾ 10 ਮਿੰਟ ਕਰਕੇ ਵੇਖੋ, ਜੇ ਹੋ ਗਿਆ ਤੇ ਸਿਰ ਬੰਨਣਾ ਪਵੇਗਾ। ਇਹ ਸਾਡਾ ਸਹਿਜ ਨਹੀਂ, ਬਾਹਰੋਂ ਲੱਗੀ ਮਹਿਲ ਹੈ। ਮੋਹ ਸਾਡਾ ਸਹਿਜ ਨਹੀਂ, ਹੰਕਾਰ ਸਹਿਜ ਨਹੀਂ। ਪ੍ਰੇਮੀ ਤੁਸੀਂ 24 ਘੰਟੇ ਰਹਿ ਸਕਦੇ ਹੋ, ਪ੍ਰੇਮ ਸਾਡਾ ਸੁਭਾਵ ਹੈ, ਦਿਆਲੂ 24 ਘੰਟੇ ਰਹਿ ਸਕਦੇ ਹੋ, ਸ਼ਾਂਤ 24 ਘੰਟੇ ਰਹਿ ਸਕਦੇ ਹੋ, ਅਸ਼ਾਂਤ ਨਹੀਂ, ਪਰੇਸ਼ਾਨ ਨਹੀਂ ਰਹਿ ਸਕਦੇ। ਬੰਦਾ ਜਿਉਂ ਜਿਉਂ ਇੱਕ ਸਵੱਟੀ ਨਾਲ ਲੱਭੇਗਾ, ਤੂੰ ਪਰਮਾਤਮ ਤਵ ਸੁਭਾਵ ਵਿੱਚ 8 ਪੈਰ ਰਹਿ ਸਕਣਾ, ਤੂੰ ਹੈ ਹੀ ਰੱਬ ਰੂਪ। ਕਹੋ ਕਬੀਰ ਰਾਮ ਕੀ ਅੰਸ਼। ਜਿਸ ਦਿਨ ਕਿਸੇ ਨੂੰ ਸੁਭਾਅ ਮਿਲ ਜਾਂਦਾ, ਉਹ ਕਹਿੰਦਾ ਹੱਦ ਹੋ ਗਈ, ਮੈਂ ਤੇ ਬਾਦਸ਼ਾਹਾਂ ਦਾ ਬਾਦਸ਼ਾਹ, ਐਵੇਂ ਭਿਖਾਰੀ ਬਣਿਆ ਪਿਆ, ਮੈਂ ਆਪਣਾ ਸਹਿਜ ਗਵਾ ਬੈਠਾ, ਸਹਿਜ ਲੱਭਾਂ बस बंदगी करके सहज लभना है। मेरा सहज की है जिथे मैं हर वेले रह सकना टिक सकना। कहंदे ने उस सहज जो नहीं मिलिया ते पढ़न सुन दा की फायदा होया। पढ़े सुने क्या होई जो सहज न मिलियो सोई। तो मिलदा किवें है जप नाल। हर का नाम ना जप सगवारा क्या सोचे बारंबारा रहा। अंधहारे दीपक चाहिए। हुण एक गुर दिता कमरे दे विच अनेरा लाइट बंद है ते हुण कोई आके हिंदू आ जा उन आखिए वेद पढ़ चानन कर दे। वेद पढ़ चानन करो आखेगा जी पहले दीवा जगाओ मैं ता पढ़ा। पढ़ा कदे नाल प्रकाश चाहिदा। एहो हाल कुरान दी होवेगी एहो साडी होवेगी। कोई भी धार्मिक ग्रंथ पढ़न वास्ते सानू प्रकाश चाहिदा चानन चाहिदा। इहदा भाव अंधकार विच दीवा चाहिदा। वो कहंदे ने अंदर दे अंधकार वास्ते भी दीवा चाहिदा। तेनू निरा पढ़ना पाठ नहीं कम आएगा उत्थे ते अध्यात्मक रोशनी कम आएगी प्रकाश कम आएगा कि शब्द तेरे वास्ते दीवा है। जे ते शब्द अखर ही ने मैनू खिमा करना। पढ़ना शुरू कीता एक सज्जन ने नितनेम शुरू कीता जैसा पहलों सी पढ़न तो बाद भी ओहो खुशी ओहो जिया उठ पे है। रोजाना बैठदा जैसा बैठे है उसे तरह का उठ पे है। फिर कबीर साहब जरूर कहनगे कहनगे जिंदगी लग गई पढ़दे हां ते तेनू मिलिया के कोई प्रकाश मिले है। शब्द विच प्रकाश ते है सच है पर बंदा प्रकाश चाहुंदा ही नहीं। इत्थे चाहुंदा है कि मैं अखर गिण जावां लोक लाज बेवें लोकी चाहुंदे ने मैं उसे तरह करी जावां। नहीं लोकां दा नहीं इत्थे मसला ही अपना है। धर्म नाल किसे दा कोई संबंध नहीं सिद्धा तेरा अपने प्रति सच्चे होना। मैनू कि मिले हुण सारे लोकी आखी जान बड़े महापुरख बड़े शांत जे मैं अंदरों कल्पना पे हां तो मैं लोकां दा आख्या मन्नांगा या अपना मन्नांगा। एक मरीज ने बड़ी सुंदर गल कही। वो कहन लगा वी डाक्टरां नूं विखा बैठा सारे ही कहंदे ने तू बिल्कुल ठीक है पर मरना हका मैं होया मैं अंदरों ठीक नहीं। मैं इन्हां दी मन्ना के अपनी मन्ना मैं ठीक नहीं मेरी तसली नहीं। धर्म कहंदा बाकी डाक्टरां दी छड्ड की कहंदे ने तू ठीक है सच दस तू शांत है तू अंदरों जुड़िया होया अंदरों आनंद आया। जे नहीं आया मत समझे भुलेखे विच पै जाए कि बाकी जो करदे ने मैं करके बड़ा आनंदित हो जावांगा। नहीं धर्म कहंदा अपने आप वल वेख आप नड़े गिरीवान मैं सिर नीवा कर देख अपने आप वल वेख। ये ते अपने आपे दी खोज है। जे तेनू शब्द दा दीपक नहीं मिलिया रोशनी नहीं तेरे वास्ते विद्या बनी ते फिर तू भुलेखे विच है। अंधहारे दीपक चाहिए अंधकार विच दीवा चाहिदा सी। गुरु है ही दीवा गुरु है ही एक प्रकाश बलियो चिराग अंधहार में सब काल उदरी एक नाम धर्म। सतगुर शब्द उजारो दीपा इसे शब्द का उजारा हुंदा ते परमात्मा मंदिर विच आउंदा। मंदिर मेरा शब्द उजारा अंद बनोदी खसम हमारा मस्तक भाग मैं फिर घर आया फिर सुहाग नानक जन पाया। अंधहारे दीपक चाहिए हनेरे विच दीवा चाहिदा। एक बस्ते अगोचर लईए वो नाम वस्तु जो ज्ञान इंद्रियां दी पहुंच तो परा उस दी प्राप्ति हुंदी है वो लब जांदी है। बस्ते अगोचर पाई जिस दिन नाम वस्तु पा ली प्राप्ति हो गई हैरान हो जाईदा कट दीपक रहा समाई। हिरदे विच इक दीवा जगदा पे नाम दा दीवा। इसे दीवे लिखे है दीवा मेरा एक नाम दुख विच पाया तेल। नाम दा दीवा जग पे है हुणे दीवा बन गया। मैं नाम जपदा हां मेरे दुख मुकदे। दीवा जगदा ते तेल सड़दा जांदा। ਕੋਈ ਨਾ ਕੋਈ ਈਂਧਨ ਤੇ ਪਾਉਣਾ ਹੀ ਪਵੇਗਾ, ਭਾਵੇਂ ਬਿਜਲੀ ਸੜ ਰਹੀ ਹੈ, ਭਾਵੇਂ ਤੇਲ ਸੜ ਰਿਹਾ ਹੈ, ਜਾਂ ਕੋਈ ਗੈਸ ਸਾੜਦਾ, ਕੋਈ ਪੈਟਰੋਲ ਸਾੜ ਕੇ ਕਿਸੇ ਤਰ੍ਹਾਂ ਵੀ ਰੋਸ਼ਨੀ ਮਿੱਟੀ ਦਾ ਤੇਲ ਬਾਲਦੇ ਸਾਂ, ਸਰੋਂ ਦਾ ਬਾਲੋ, ਈਂਧਨ ਤੇ ਬਲੇਗਾ। ਜਿਉਂ ਜਿਉਂ ਮੈਂ ਨਾਮ ਦਾ ਦੀਵਾ ਜਗਾਇਆ, ਮੇਰਾ ਤੇਲ ਕਿਹੜਾ ਸੜਿਆ? ਦੁੱਖਾਂ ਦਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ, ਤੇਲ ਉਸ ਦੀਵੇ ਵਿੱਚ ਪਾਇਆ ਦੁੱਖਾਂ ਦਾ ਤੇਲ, ਉਨ ਚਾਨਣੇ ਉਹ ਸੁੱਖ ਆ, ਉਸ ਪ੍ਰਕਾਸ਼ ਨੇ ਉਹ ਤੇਲ ਮੁਕਾ ਦਿੱਤਾ ਦੁੱਖਾਂ ਦਾ। ਚੂਕਾ ਜਮ ਸਿਉਂ ਮੇਲ, ਜਮ ਨਾਲ ਮੇਲ ਚੁੱਕ ਗਿਆ, ਹੁਣ ਜਮ ਨਾਲ ਮੇਲ ਨਹੀਂ ਹੋਵੇਗਾ। ਬਸਤੇ ਅਗੋਚਰ ਪਾਈ, ਘੱਟ ਦੀਪਕ ਰਹਿ ਸਮਾਈ, ਹਿਰਦੇ ਵਿੱਚ ਇਹ ਦੀਵਾ ਸਮਾ ਰਿਹਾ, ਮੈਂ ਤੇ ਉਹ ਦੀਵਾ ਇੱਕ ਹੋ ਗਏ ਹਾਂ। ਕਹਿ ਕਬੀਰ ਅਬ ਜਾਣੇ ਆ, ਕਬੀਰ ਸਾਹਿਬ ਕਹਿੰਦੇ ਨੇ ਹੁਣ ਜਾਣੇ ਆ, ਹੁਣ ਸਮਝ ਆਈ ਹੈ। ਕਹਿ ਕਬੀਰ ਅਬ ਜਾਣੇ ਆ, ਜਬ ਜਾਣੇ ਆ ਤੋ ਮਨ ਮਾਨੇ, ਹੈ ਤੇ ਠੀਕ ਜਾਣੇ ਆ ਤੇ ਮਨ ਤਾਂ ਮਾਨੇ। ਆਪਣਾ ਅਨੁਭਵਨਾ ਜਦੋਂ ਤੱਕ ਹੋਏ ਮਨ ਮੰਨਦਾ ਨਹੀਂ, ਕਿਸੇ ਸ਼ਹਿਰ ਦੀਆਂ ਕੋਈ ਗੱਲਾਂ ਸੁਣਾਵੇ, ਪਰ ਜਿਸ ਵੇਲੇ ਤੁਸੀਂ ਹੋ ਕੇ ਆਓਗੇ ਨਾ ਉੱਥੋਂ, ਫਿਰ ਕੋਈ ਸੁਣਾਏਗਾ ਜਾਂ ਕਿਤੋਂ ਪੜ੍ਹੋਗੇ, ਫਿਰ ਪਤਾ ਲੱਗੇਗਾ ਹੁਣ ਆਨੰਦ ਹੈ, ਹੁਣ ਸਮਝ ਆਈ ਹੈ। ਜਿਸ ਦਿਨ ਉਸ ਦੇਸ਼ ਵਿੱਚੋਂ ਕੋਈ ਹੋ ਆਉਂਦਾ, ਉਸ ਦਿਨ ਤੋਂ ਬਾਅਦ ਜਦੋਂ ਕੋਈ ਬਾਣੀ ਪੜ੍ਹਦਾ, ਕੋਈ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ, ਫਿਰ ਕਹਿੰਦਾ ਵਾਕਿਆ ਆਹ ਠੀਕ ਲਿਖਿਆ, ਇਹ ਉੱਥੇ ਹੈ, ਇਹ ਉੱਥੇ ਹੈ, ਇਹ ਉੱਥੇ ਹੈ, ਮੇਰੀ ਸੁਣੀ ਸੁਣਾਈ ਨਾਲ ਨਹੀਂ। ਸਿੱਖ ਪੰਥ ਦੇ ਇੱਕ ਮਹਾਨ ਵਿਦਵਾਨ ਬੁਲਾਰੇ ਹੋਏ ਨੇ, ਉਹਨਾਂ ਦੀਆਂ ਲਿਖੀਆਂ ਪੁਸਤਕਾਂ ਵੀ ਮਿਲਦੀਆਂ ਨੇ, ਪ੍ਰਿੰਸੀਪਲ ਗੰਗਾ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ, ਇਹਨਾਂ ਦੇ ਪੜ੍ਹਾਏ ਬੜੇ ਚੰਗੇ ਚੰਗੇ ਵਿਦਵਾਨ ਹੋਏ। ਸ਼ਿਮਲੇ ਦੇ ਵਿੱਚ ਦੀਵਾਨ ਸੀ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਆਏ ਸਨ, ਬੜੇ ਕਮਾਈ ਵਾਲੇ ਪੁਰਸ਼ ਸਨ। ਪ੍ਰਿੰਸੀਪਲ ਸਾਹਿਬ ਨੇ ਕਥਾ ਕੀਤੀ, ਸ਼ਬਦ ਦੀ ਆ ਗਈ, ਸੱਚਖੰਡ ਦੀ ਵਿਆਖਿਆ ਕੀਤੀ, ਉੱਥੇ ਤੇ ਉਹਨਾਂ ਗੱਲ ਨਾਲ ਲਾ ਲਿਆ। ਕਹਿਣ ਲੱਗੇ ਗੰਗਾ ਸਿੰਘ ਹੈ ਤੇ ਇਸੇ ਤਰ੍ਹਾਂ ਹੀ ਜੋ ਤੂੰ ਸੁਣਾਇਆ, ਇਹੋ ਕੁਛ ਹੈ ਵੇਖਿਆ, ਪਰ ਮੈਂ ਕਹਿ ਨਹੀਂ ਸਕਦਾ ਤੂੰ ਕਹਿ ਕਿਵੇਂ ਦਿੱਤਾ, ਤੂੰ ਕਹਿ ਦਿੱਤਾ ਪਰ ਮੈਂ ਕਹਿ ਨਹੀਂ ਸਕਦਾ, ਹੈ ਇਸੇ ਤਰ੍ਹਾਂ ਸੱਚ ਦੱਸ। ਬੜੇ ਚੰਗੇ ਸੱਚੇ ਪੁਰਸ਼ ਸਨ। ਕਹਿਣ ਲੱਗੇ ਗੱਲ ਅਸਲ ਇਹ ਹੈ, ਤੁਸੀਂ ਵੇਖਿਆ ਤੇ ਜਿਨ੍ਹਾਂ ਦਾ ਪੜ੍ਹਿਆ ਮੈਂ ਸੁਣਾਇਆ ਉਹਨਾਂ ਵੀ ਵੇਖਿਆ, ਸਤਿਗੁਰਾਂ ਨੇ ਵੇਖਿਆ, ਸਤਿਗੁਰੂ ਦੀ ਬਾਣੀ ਮੈਂ ਸੁਣਾਈ ਹੈ, ਉਹਨਾਂ ਨੇ ਵੇਖਿਆ ਤੇ ਮੈਂ ਸੁਣਾ ਦਿੱਤੀ, ਉਹ ਗੱਲ ਤੁਹਾਡੀ ਰਲ ਗਈ ਹੈ ਤੇ ਸੱਚ ਦੇ ਮੈਂ ਅਜੇ ਤਾਂ ਕੁਛ ਨਹੀਂ ਵੇਖਿਆ, ਮੈਂ ਨਹੀਂ ਵੇਖਿਆ, ਤੁਸੀਂ ਵੇਖਿਆ ਤੇ ਜਿਨ੍ਹਾਂ ਵੇਖਿਆ ਸੀ ਉਹਨਾਂ ਦੀ ਬਾਣੀ ਮੈਂ ਸੁਣਾ ਦਿੱਤੀ ਹੈ, ਬਸ ਮੈਂ ਤੇ ਸੁਣਾਉਣ ਵਾਲਾ ਤੇ ਤੁਹਾਡਾ ਤਾਲਮੇਲ ਆਪਸ ਵਿੱਚ ਬਣ ਗਿਆ, ਕਿਉਂਕਿ ਸ਼ਹਿਰ ਵੇਖਿਆ। ਮੈਂ ਤੁਹਾਨੂੰ ਬੇਨਤੀ ਕਰਾਂ, ਤੁਹਾਡੇ ਵਿੱਚੋਂ ਵੀ ਜਿਨ੍ਹਾਂ ਸੱਚਖੰਡ ਵੇਖਿਆ ਉਹ ਸ਼ਹਿਰ ਵੇਖਿਆ ਨਾ, ਜਦੋਂ ਤੁਸੀਂ ਇਹ ਬਾਣੀ ਉਸ ਤੋਂ ਬਾਅਦ ਪੜ੍ਹੋਗੇ ਨਾ, ਇੱਕ ਇੱਕ ਪੰਕਤੀ ਪੜ੍ਹੋਗੇ, ਬੰਦਾ ਹੈਰਾਨ ਹੋ ਜਾਏਗਾ, ਹੱਦ ਹੋ ਗਈ ਹੈ ਸ਼ਹਿਰ ਵਾਕਈ, ਇੱਥੇ ਕਿਹ ਚੀਜ਼ ਆਉਂਦੀ, ਇੱਥੇ ਕਿਹ ਆਉਂਦੀ, ਇੱਥੇ ਇਹ ਆਉਂਦੀ ਹੈ। ਜਦੋਂ ਕੋਈ ਫੇਰ ਪੜ੍ਹਦਾ ਸੱਚ ਖੰਡ ਵਸੈ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਪਾਂਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਉੱਥੇ ਹੋ ਕੇ ਰਿਹਾ ਜਿਵ ਜਿਵ ਹੁਕਮ, ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਕਹਿਣਾ ਔਖਾ ਨਾਨਕ ਕਥਣਾ ਕਰੜਾ ਸਾਰ। ਇਹ ਤੇ ਲੋਹਾ ਚਬਾਉਣ ਵਾਲੀ ਗੱਲ ਹੈ, ਆਖਿਆ ਨਹੀਂ ਜਾਂਦਾ। ਰੱਬ ਦੇ ਪਿਆਰੇ ਇਹੋ ਕਿਹਾ, ਉਹ ਕਹਿੰਦੇ ਨੇ ਮਨ ਆਪਣਾ ਗਿਆ ਜੇ ਹੁਣ ਮਨ। ਹੁਣ ਮੈਨੂੰ ਲੋਕੀ ਪੁੱਛਦੇ ਨੇ ਦੱਸ ਕੀ ਹੈ, ਦੱਸ ਕੀ ਹੈ, ਮੈਂ ਉਹਨਾਂ ਨੂੰ ਕਹਿਣਾ ਤੁਸੀਂ ਗੱਲਾਂ ਨਾਲ ਹੀ ਗੁਜ਼ਾਰਾ ਕਰ ਲੈਣਾ, ਮੈਂ ਨਹੀਂ ਦੱਸਾਂਗਾ, ਮੈਂ ਤੁਹਾਨੂੰ ਇਹ ਕਹਾਂਗਾ ਜਿੱਥੇ ਮੈਂ ਪਹੁੰਚਿਆ ਤੁਸੀਂ ਵੀ ਆ ਜਾਓ, ਰਾਹ ਮੈਂ ਤੁਹਾਨੂੰ ਜ਼ਰੂਰ ਦੱਸਣਾ, ਪ੍ਰੇਰਨਾ ਤੁਹਾਨੂੰ ਦੇਣਾ। ਉਹ ਕਹਿੰਦੇ ਨੇ ਕਬੀਰ ਚਰਨ ਕਮਲ ਕੀ ਮੌਜ ਕਹੋ ਕਹੋ ਕੈਸੇ ਅਨੁਮਾਨ, ਕਿਵੇਂ ਆਖੀਏ ਕਿ ਅਨੁਮਾਨ ਇਹ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ। ਗੱਲ ਕਹਿਣ ਦੀ ਨਹੀਂ, ਗੱਲ ਉੱਥੇ ਪਹੁੰਚਣ ਦੀ ਹੈ। ਛੋਟਾ ਜਿਹਾ ਇੱਕ ਪ੍ਰਮਾਣ ਦਿਆਂ, ਮਾਤਾ ਸੀ ਬਿਮਾਰ ਤੇ ਬੱਚੇ ਨੂੰ ਬੜਾ ਪਿਆਰ ਸੀ, ਹਸਪਤਾਲ ਵਿੱਚ ਹੀ ਰਿਹਾ, ਉਹਨੇ ਕਿਹਾ ਬੇਟਾ ਜਰਾ ਫਿਰ ਤੋਂ ਰਿਹਾ ਸਮੁੰਦਰ ਦੇ ਕਿਨਾਰੇ ਹਸਪਤਾਲ ਸਵੇਰੇ ਸਵੇਰੇ ਗਿਆ ਸੈਰ ਕੀਤੀ ਕਹਿਣ ਲੱਗਾ ਆਹ ਹਸਪਤਾਲ ਦੇ ਕਮਰੇ ਚੋਂ ਆਇਆ ਸੀ ਤੇ ਤਾਜ਼ੀ ਹਵਾ ਵੇਖੀ ਰੌਣਕ ਕਹਿਣ ਲੱਗਾ ਮਾਂ ਵੀ ਕਦੀ ਅੱਜ ਆਉਂਦੀ ਹੈ ਰੌਣਕ ਵੇਖਦੀ ਇੱਕ ਬਾਕਸ ਖਰੀਦ ਲਿਆ ਕਿ ਬਾਕਸ ਜਿਹੜਾ ਇਸ ਦੇ ਵਿੱਚ ਇੱਥੋਂ ਦੀ ਰੌਣਕ ਬੰਦ ਕਰਕੇ ਲੈ ਜਾਵਾਂ ਕੀਤਾ ਬੰਦ ਜਦੋਂ ਖੋਲਿਆ ਲੈ ਮਾਂ ਉਹ ਰੌਣਕ ਤੇਰੇ ਲਈ ਲਿਆਇਆ ਖੋਲਿਆ ਤੇ ਹਨੇਰਾ ਉੱਥੇ ਕੁਛ ਵੀ ਨਹੀਂ ਤੁਹਾਨੂੰ ਬੇਨਤੀ ਕਰਾਂ ਰੱਬ ਦੇ ਪਿਆਰਿਆਂ ਨੇ ਕੋਈ ਗੱਲ ਕਹੀ ਹੈ ਉਹ ਕਹਿੰਦੇ ਨੇ ਜੇ ਮੈਂ ਇਹ ਆਖੋ ਨਾ ਕਿ ਸੱਚਖੰਡ ਖਰੀਦ ਕੇ ਸਾਨੂੰ ਲਿਆ ਕੇ ਦੇ ਦਿਓ ਇਹ ਨਹੀਂ ਮਿਲਣਾ ਤੁਸੀਂ ਉੱਥੇ ਜਾ ਜ਼ਰੂਰ ਸਕਦੇ ਆ ਜਾਓ ਉਹ ਸਮੁੰਦਰ ਦੀ ਰੌਣਕ ਵੇਖੋ ਸਾਰੇ ਮਹਾਂਪੁਰਖਾਂ ਨੇ ਸੱਦਾ ਦਿੱਤਾ ਉਹ ਕਹਿੰਦੇ ਨੇ ਆ ਜਾਓ ਜੋ ਮੈਂ ਵੇਖਿਆ ਤੁਸੀਂ ਵੀ ਵੇਖੋ ਹੈ ਜ਼ਰੂਰ ਹੈ ਪਰ ਕਰਨਾ ਤੁਹਾਨੂੰ ਆਪ ਹੀ ਕੁਛ ਪਵੇਗਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਇਹ ਜਪਣਾ ਆਪ ਹੀ ਪੈਣਾ ਜਪਿਆ ਜਪਾਇਆ ਨਹੀਂ ਮਿਲਣਾ ਕਾਲ ਆਪ ਹੀ ਕਾਲਣੀ ਪੈਣੀ ਹੈ ਪਿਓ ਦੀ ਕਾਲੀ ਪੁੱਤਰ ਨੂੰ ਨਹੀਂ ਮਿਲਣੀ ਪੁੱਤਰ ਦੀ ਕਾਲੀ ਉਸਦੇ ਪੁੱਤਰ ਨੂੰ ਨਹੀਂ ਮਿਲਣੀ ਇਹ ਲੇਖੇ ਸਾਰੇ ਆਪ ਹੀ ਗੰਢਣੇ ਨੇ ਆਪਣਾ ਕੀਤਾ ਵੀ ਆਪ ਭੁਗਤਣਾ ਪੈਣਾ ਹੈ ਸ਼ਾਬਾਸ਼ ਵੀ ਆਪ ਨੂੰ ਮਿਲਣੀ ਹੈ ਉਹ ਕਹਿੰਦੇ ਨੇ ਹੁਣ ਮੇਰਾ ਤੇ ਗਿਆ ਜੇ ਮਨ ਮਨ ਕਿਉਂਕਿ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ ਰਾਮ ਕਬੀਰਾ ਇੱਕ ਭਏ ਹੈ ਕੋਈ ਨਾ ਸਕੇ ਪਛਾਣੀ ਉਹ ਕਹਿੰਦੇ ਨੇ ਨਵੀਂ ਮੁਸੀਬਤ ਮੇਰੇ ਲਈ ਹੁਣ ਸ਼ੁਰੂ ਹੋਈ ਇੱਕ ਹੋਰ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣ ਸੱਚ ਇਹ ਹੈ ਕਿ ਭਗਤਾਂ ਨੂੰ ਤੇ ਕਈ ਵਾਰੀ ਲੋਕਾਂ ਨੇ ਜਾਂ ਤੇ ਸ਼ੈਤਾਨ ਆਖਿਆ ਜਾਂ ਪਾਗਲ ਆਖਿਆ ਜਾਂ ਤੇ ਕਿਹਾ ਸ਼ੈਤਾਨ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਜਾਂ ਕਿਹਾ ਜੀ ਪਾਗਲ ਨੇ ਇਹਨਾਂ ਦੇ ਦਿਮਾਗ ਹੀ ਨਹੀਂ ਰੱਬ ਦੇ ਪਿਆਰਿਆਂ ਨਾਲ ਤਾਲਮੇਲ ਹੀ ਨਹੀਂ ਬੈਠਾ ਹੁਣ ਲੋਕੀ ਕਹਿੰਦੇ ਨੇ ਜੋ ਅਸੀਂ ਕਰਨੇ ਹੈ ਕਿਉਂ ਨਹੀਂ ਕਰਦਾ ਮਨ ਮਾਨੈ ਲੋਗ ਨਾ ਭਤੀਜੈ ਕਹਿੰਦੇ ਨੇ ਮਨ ਮੰਨ ਗਿਆ ਮੇਰਾ ਪਰ ਲੋਕਾਂ ਦੀ ਤਸੱਲੀ ਕੋਈ ਨਹੀਂ ਹੁੰਦੀ ਕਹਿੰਦੇ ਨੇ ਹੋ ਕਿਵੇਂ ਸਕਦਾ ਇਹਨੂੰ ਅਸੀਂ ਗੰਗਾ ਨਹਾਉਂਦੇ ਹਾਂ ਅੱਜ ਤੱਕ ਨਹੀਂ ਵੇਖਿਆ ਇਹਨੂੰ ਰੱਬ ਮਿਲ ਗਿਆ ਕਬੀਰ ਸਾਹਿਬ ਨੂੰ ਇਹ ਕਿਵੇਂ ਹੋ ਸਕਦਾ ਅਸੀਂ ਮੂਰਤੀ ਪੂਜਦੇ ਹਾਂ ਇਹਨੂੰ ਨਹੀਂ ਅੱਜ ਤੱਕ ਵੇਖਿਆ ਜੋ ਅਸੀਂ ਕਰਨੇ ਕਰਦਾ ਹੀ ਨਹੀਂ ਤੇ ਜੇ ਸਾਡੇ ਰਾਹ ਨਹੀਂ ਇਹ ਤੁਰਿਆ ਪਹੁੰਚ ਕਿਵੇਂ ਸਕਦਾ ਉਹ ਕਹਿੰਦੇ ਨੇ ਮੁਸ਼ਕਲ ਇਹ ਬਣ ਗਈ ਪਹੁੰਚ ਤੇ ਮੈਂ ਗਿਆ ਪਰ ਜਿਹੜੇ ਨਹੀਂ ਨਾ ਪਹੁੰਚੇ ਉਹ ਕਹਿੰਦੇ ਨੇ ਜੋ ਅਸੀਂ ਕਰਨੇ ਉਹ ਤੇ ਕਰਦਾ ਨਹੀਂ ਤੇ ਪਹੁੰਚ ਕਿਵੇਂ ਗਿਆ ਵਾਕਿਆ ਗੰਗਾ ਨਹਾਉਣ ਤੇ ਕੋਈ ਨਹੀਂ ਗਏ ਨਹਾਉਂਦਿਆਂ ਨੂੰ ਰੋਕਿਆ ਜ਼ਰੂਰ ਹੈ ਗਏ ਕੋਈ ਨਹੀਂ ਨਹਾਉਂਦਿਆਂ ਨੂੰ ਕਿਵੇਂ ਰੋਕਿਆ ਉਹਨਾਂ ਦੇ ਰਾਹ ਚ ਵੀ ਰੋੜਾ ਬਣ ਕੇ ਪੈ ਗਿਆ ਠੇਡਾ ਲਾਇਆ ਉਸ ਦਿਨ ਤੋਂ ਬਾਅਦ ਰਾਮਾਨੰਦ ਵੀ ਨਹੀਂ ਗਿਆ ਜਦੋਂ ਕਹਿ ਦਿੱਤਾ ਨਾ ਮਹਾਰਾਜ ਮਿਲ ਗਿਆ ਗੁਰਮੰਤਰ ਕਬੀਰ ਮਨ ਨਿਰਮਲ ਭਇਆ ਕਹਿਣ ਲੱਗੇ ਗੰਗਾ ਜਾਣ ਦੀ ਲੋੜ ਨਹੀਂ ਮਨ ਗੰਗਾ ਬਣਾ ਲਓ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਵਾਕਿਆ ਕੁਛ ਬੰਦੇ ਤੇ ਐਸਾ ਹੀ ਕਰਦੇ ਨੇ ਪਾਪ ਕਰ ਲੈ ਗੰਗਾ ਨਹਾ ਲਿਆ ਪਾਪ ਕਰ ਲੈ ਗੰਗਾ ਨਹਾ ਲਿਆ ਪਾਪ ਕਰ ਲੈ ਬਸ ਮਨ ਨੂੰ ਤਸੱਲੀ ਦੇ ਲਈ ਉਤਾਰ ਆਇਆ ਸਵਾਮੀ ਰਾਮ ਤੀਰਥ ਨੂੰ ਕਿਸੇ ਪੁੱਛਿਆ ਕਹਿਣ ਲੱਗੇ ਮਹਾਰਾਜ ਜੀ ਲੋਕੀ ਕਹਿੰਦੇ ਨੇ ਕਿ ਗੰਗਾ ਨਹਾਇਆ ਪਾਪ ਉਤਰ ਜਾਂਦੇ ਨੇ ਤੇ ਕਹਿਣ ਲੱਗੇ ਉਹ ਨਾ ਬੜੇ ਵਿਅੰਗ ਨਾਲ ਕਿਹਾ ਕਹਿਣ ਲੱਗੇ ਕਿਉਂ ਨਹੀਂ ਉਤਰ ਜਾਂਦੇ ਨੇ ਕਿਉਂ ਕਹਿਣ ਲੱਗੇ ਫਿਰ ਜਾਂਦੇ ਕਿੱਥੇ ਨੇ ਉਤਰਦੇ ਗਏ ਮੰਨ ਲਓ ਤੇ ਪਾਪ ਜਾਂਦੇ ਕਿੱਥੇ ਨੇ ਉਹ ਕਹਿਣ ਲੱਗਾ ਜਿਹੜੇ ਰੁੱਖ ਵੇਖਦੇ ਉਹਨੂੰ ਝਾੜ ਆਸੇ ਪਾਸੇ ਇਹਨਾਂ ਤੇ ਬਹਿ ਜਾਂਦੇ ਜਦੋਂ ਕੋਈ ਨਹਾ ਕੇ ਬਾਹਰ ਨਿਕਲਦਾ ਫਿਰ ਚਿੰਬੜ ਜਾਂਦੇ ਨੇ ਬਲਕਿ ਹੋਰਨਾਂ ਦੇ ਵੀ ਚਿੰਬੜ ਜਾਂਦੇ ਨੇ ਐਵੇਂ ਨੀ ਕਿਹਾ ਕਿ ਤੀਰਥ ਵਰਤੇ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ ਉਹ ਕਹਿੰਦੇ ਨੇ ਪਾਪ ਮੁੱਕਦੇ ਨੇ ਸਿਮਰਨ ਨਾਲ ਪਰਮਾਤਮਾ ਦੇ ਨਾਮ ਨਾਲ ਇਸ ਤੋਂ ਬਿਨਾਂ ਨਹੀਂ ਪਾਪ ਮੁਕਾਉਣੇ ਨੇ ਪਰਮਾਤਮਾ ਦਾ ਨਾਮ ਉਹ ਕਹਿੰਦੇ ਨੇ ਇਹ ਤੇ ਕੀਤਾ ਪਰ ਲੋਕ ਲਾਜ ਕਰਮ ਕਾਂਡ ਉਹ ਮੈਂ ਨਹੀਂ ਕਰਦਾ ਮਨ ਮਾਨੈ ਲੋਕ ਨਾ ਭਤੀਜੈ ਲੋਕੀ ਨਹੀਂ ਭਤੀਜਦੇ ਉਹ ਕਹਿੰਦੇ ਨੇ ਫਿਰ ਹੁਣ ਕੀ ਕਰਾਂ ਨਾ ਭਤੀਜੇ ਤੋ ਕਿਆ ਕੀਜੈ ਕਹਿੰਦੇ ਨੇ ਇਹਨਾਂ ਦੀ ਮੁਸ਼ਕਲ ਹੈ ਜੋ ਕਰਦੇ ਨੇ ਕਰਨ ਪੈ ਮੇਰਾ ਮਸਲਾ ਹੱਲ ਹੋ ਗਿਆ ਮੈਨੂੰ ਪਰਮਾਤਮਾ ਮਿਲ ਗਿਆ ਮੇਰਾ ਮਨ ਉਸ ਵਿੱਚ ਮੰਨ ਗਿਆ ਮੇਰਾ ਮਨ ਭਤੀਜ ਗਿਆ ਹੁਣ ਮੈਂ ਲੋਕਾਂ ਨੂੰ ਪਤਿਆਉਂਦਾ ਫਿਰਾਂ ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਇਆਣਾ। ਯਾਦ ਰੱਖਣਾ, ਦੁਨੀਆਂ ਨੂੰ ਖੁਸ਼ ਕਰਨ ਵਾਸਤੇ ਤੁਰ ਪਏ ਤੇ ਕਦੀ ਦੁਨੀਆਂ ਖੁਸ਼ ਨਹੀਂ ਹੋਵੇਗੀ, ਅੱਜ ਤੱਕ ਕਿਸੇ ਤੇ ਨਹੀਂ ਹੋਈ। ਚੰਗਾ ਫਿਰ ਬਹੁਤਿਆਂ ਨੂੰ ਖੁਸ਼ ਕਰਨ ਨਾਲੋਂ ਗੁਰਸਿੱਖਾਂ ਇੱਕ ਨੂੰ ਕਰਦਾ। ਸਿੱਖੀ ਅੰਤਮ ਬਚਨ ਯਾਦ ਰੱਖਣੇ, ਸਿੱਖੀ ਕਦੀ ਵੀ ਜ਼ਮਾਨੇ ਦੇ ਮਗਰ ਨਹੀਂ ਤੁਰੀ। ਮਤ ਸਮਝੇ ਮੈਂ ਕੇਸ ਕਟਾ ਲਾਂ, ਪਰਵੱਟੇ ਕਸਾ ਲਾਂ ਤੇ ਬੜੀ ਦੁਨੀਆਂ ਖੁਸ਼ ਹੋ ਜਾਏਗੀ, ਦਾੜੀ ਕਟਾ ਲਾਂ ਦੁਨੀਆਂ ਖੁਸ਼ ਹੋ ਜਾਏਗੀ, ਥੋੜੀ ਜਿਹੀ ਪੀ ਲਵਾਂ ਦੁਨੀਆਂ ਖੁਸ਼ ਹੋ ਜਾਏ। ਨਹੀਂ, ਦੁਨੀਆਂ ਕਿਸੇ ਤਰ੍ਹਾਂ ਵੀ ਮੈਂ ਬੇਈਮਾਨੀ ਕਰਕੇ ਵੀ ਚੰਗਾ ਘਰ ਬਣਾ ਲਵਾਂ ਦੁਨੀਆਂ ਖੁਸ਼ ਹੋ ਜਾਏਗੀ, ਭਾਵੇਂ ਠੱਗੀ ਠੋਰੀ ਕਰਾਂ ਚੰਗੀ ਕਾਰ ਲਵਾਂ ਦੁਨੀਆਂ ਖੁਸ਼ ਹੋ ਜਾਏਗੀ। ਨਹੀਂ, ਦੁਨੀਆਂ ਨੂੰ ਖੁਸ਼ ਕਰਨਾ ਛੱਡ, ਇੱਕ ਕਲਗੀਧਰ ਨੂੰ ਖੁਸ਼ ਕਰਨਾ ਇੱਕ ਹੀ ਬਹੁਤ ਹੈ। ਇੱਕ ਖੁਸ਼ ਹੋ ਗਿਆ, ਸਭ ਕੁਛ ਮਿਲ ਗਿਆ, ਇੱਕ ਦੀ ਨਜ਼ਰ ਹੋ ਗਈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਦੁਨੀਆਂ ਨੂੰ ਖੁਸ਼ ਕਰਨ ਤੁਰੇ ਤੇ ਸਿੱਖੀ ਤੋਂ ਦੂਰ ਚਲੇ ਜਾਵਾਂਗੇ, ਧਰਮ ਤੋਂ ਦੂਰ ਚਲੇ ਜਾਵਾਂਗੇ, ਰੱਬ ਨੂੰ ਖੁਸ਼ ਕੀਤਾ ਤੇ ਸਹਿਜ ਵਿੱਚ ਆ ਜਾਵਾਂਗੇ, ਚੌਥੇ ਪਦ ਵਿੱਚ ਆ ਜਾਵਾਂਗੇ। ਜੇ ਰੱਬ ਨੂੰ ਖੁਸ਼ ਕੀਤਾ ਤੇ ਰੱਬ ਮਿਲੇਗਾ। ਦੁਨੀਆਂ ਨੂੰ ਖੁਸ਼ ਕਰਨ ਤਰੇ ਨਾ ਰੱਬ ਮਿਲਣਾ ਨਾ ਦੁਨੀਆਂ ਖੁਸ਼ ਹੋਵੇਗੀ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਕਿਸੇ ਪਾਸੇ ਜੋਗੇ ਵੀ ਨਹੀਂ। ਪਰ ਸਾਡੀ ਮੰਜ਼ਿਲ ਤੇ ਇਹ ਹੀ ਹੈ, ਇੱਕ ਨੂੰ ਸੱਜਣ ਬਣਾ ਲਈਏ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਰ, ਚੰਗਾ ਪਰਮਾਤਮਾ ਪ੍ਰਸੰਨ ਹੋ ਜਾਏ, ਨੰਕਾਰ ਮਿਲ ਜਾਏ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੇ ਅਪਾਰਾ। ਭੁੱਲਾਂ ਦੀ ਖਿਮਾ ਜੀ, ਗੁਰੂ ਦੀ ਮੱਤ ਅਨੁਸਾਰ ਕੁਛ ਵਿਚਾਰਿਆ ਹੋਵੇ ਜ਼ਰੂਰ ਹਿਰਦੇ ਵਿੱਚ ਥਾਂ ਦੇਣੀ, ਆਓ ਸਾਰੀ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।